श्लोक मन साचा मुख साचा सोए अवर ना पेख एक बिन कोए नानक ए लक्षण ब्रह्म ज्ञानी होए।
मन नु समझ लेना खरा कठिन है, क्योंकि मनुख की सोच हमेशा ऐसी रही है कि ए गल मनदा है कि जो मन कहिंदा है वो ठीक है। इसलिए जदों तुसी मन ते निर्भर हो जाओगे उदों धोखा खा जाओगे, क्योंकि मन हमेशा ठीक नहीं कहना। वाणी च ऐसे जिक्र आया है कि मन जान तो सब बात जानत ही औगन करे, काहे की कुशलात हाथ दीप कुएं पर है। मन सब को जानता है, जान बुझ के औगुण करने लई तैयार हो जाता है और करदा। गुरु साहब कहते ने फिर एक किधर की कुशलता है, सियाणप है कि बंदे दे हाथ विच दीवा होवे ते ओह खूह विच गिर जाए। मन बहुत वारी डोल जाता है और डोलना इसका सुभाव है। और याद रखियो, डोलदा उदों है बंदा जब मन विच परम आ जाए। बाणी च वचन आए ने, डीगन डोला तउ लो जो मन के भरमा। उन्नी देर डिगेगा डोलेगा जिनी देर मन विच भुलेखा है। जदों भुलेखा दूर हो गया फिर डिगेगा नहीं, फिर डोलेगा नहीं, फिर दृढ़ हो जाएगा। पर यह मन क्योंकि ऐसा है, जिसने इस ते प्रतीत की, इस मन ने उसनु डोब दिता। बाणी चैसे वचन आए ने, कौन कौन नहीं पतरिया तुमरी प्रतीत महामोहनी मोहया, नरक की रीत मन खुटहर तेरा नहीं विश्वास तू महा उदमादा, हर का पैखर तो छुट जो ऊपर लादा। जिसने मन ते भरोसा किया मन ने उसे डोब दिता, क्योंकि मन अधूरा है, अदा संसार नाल जुड़ के रहिंदा है, अदा आत्मा नाल निरंकार नाल जुड़ के रहिंदा है। जदों ये अदा अदा हो जाए उसनु कहिंदे ने दुविधा, जिसनु तुसीं दुचित्ती कहिंदे हो। दुविधा जिन्नी देर दुविधा है, भावें बहुत थोड़ी होवे, गुरु साहिब जी ने बचन कहे ने बेशक राणी राई दे दाणे जिन्नी दुविधा भी होवे तां भी मनुख बैरागी नहीं हो सकता। दुविधा विच बैराग न होवे जब लग दूजी राई। राई का दाणा देखा बहुत छोटा हुंदा, उन्नी दुविधा भी बंदे दे अंदर रह जाए ते फिर मनुख बैरागी नहीं हो सकता। ਇਸ ਕਰਕੇ ਮਨ ਨੂੰ ਸਮਝਣਾ ਪਏਗਾ, ਮਨ ਨੂੰ ਸਮਝਾਉਣਾ ਵੀ ਪਏਗਾ। ਸਮਝਣੀ ਇਹ ਗੱਲ ਪਏਗੀ ਕਿ ਮਨ ਕੀ ਕਰਦਾ ਹੈ, ਸਮਝਾਉਣਾ ਇਹ ਪਏਗਾ ਕਿ ਮਨ ਗਲਤ ਰਸਤੇ 'ਤੇ ਨਾ ਚੱਲ ਪਏ, ਉਹਦੇ ਨਾਲ ਤੁਹਾਨੂੰ ਵੀ ਮੋੜ ਕੇ ਗਲਤ ਰਸਤੇ ਨਾ ਲਾ ਦੇਵੇ। ਇਸ ਕਰਕੇ ਮਨ ਨੂੰ ਸਮਝਣਾ ਵੀ ਪਏਗਾ, ਮਨ ਨੂੰ ਸਮਝਾਉਣਾ ਵੀ ਪਏਗਾ। ਮਨ ਵਿੱਚ ਕਲਪਨਾਵਾਂ ਵਸਦੀਆਂ ਨੇ, ਮਨ ਕਲਪਨਾ ਦੇ ਆਧਾਰ 'ਤੇ ਜੀਂਦਾ ਹੈ। ਅਨੇਕਾਂ ਕਲਪਨਾਵਾਂ, ਅਨੇਕਾਂ ਸੁਪਨੇ ਇਹ ਸੰਜੋਗ ਕੇ ਰੱਖਦਾ ਹੈ। ਅਰੇ ਐਸਾ ਚਾਹੁੰਦਾ ਹੈ, ਮਨੁੱਖ ਨੂੰ ਐਸੇ ਸਮਝ ਭਾਗ ਦਿਖਾਉਂਦਾ ਹੈ ਕਿ ਤੂੰ ਚਿੰਤਾ ਨਾ ਕਰ, ਇਹ ਸਾਰੇ ਸੁਪਨੇ ਤੇਰੇ ਪੂਰੇ ਹੋਣਗੇ, ਬਸ ਤੂੰ ਜਰਾ ਹੱਲਾ ਮਾਰ, ਜ਼ੋਰ ਲਗਾ, ਧਨ ਪੈਦਾ ਕਰ ਲੈ, ਪਦਾਰਥ ਆ ਜਾਣ, ਸੁੱਖ ਆ ਜਾਣ, ਫਿਰ ਤੇਰੇ ਪਾਸ ਐਸ਼ੋ ਇਸਰਤ ਆਰਾਮ ਦੇ ਸਾਰੇ ਸਾਧਨ ਹੋਣਗੇ ਔਰ ਤੂੰ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਮਨ ਦਾ ਸੁਭਾਅ ਹੈ, ਬਾਣੀ 'ਚ ਐਸੇ ਬਚਨਾਏ ਨੇ, ਮਨ ਕਾ ਸੁਭਾਅ ਮਨ ਹੈ ਵਿਆਪੀ, ਮਨ ਹੈ ਮਾਰ ਕਵਨ ਸਿੱਧ ਥਾਪੀ। ਮਨ ਦਾ ਸੁਭਾਅ ਹੈ, ਕਬਹੂ ਜੀਏ ਦਾ ਉਹ ਵਿਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਏ ਦਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਮਾਲੇ। ਇਹ ਮਨ ਦਾ ਸੁਭਾਅ ਹੈ, ਦੌੜਨਾ ਇਸ ਦਾ ਸੁਭਾਅ ਹੈ। ਇਸ ਕਰਕੇ ਤਾਂ ਜਦੋਂ ਸਿਮਰਨ ਕਰਨ ਲੱਗਦੇ ਹੋ ਦੌੜ ਜਾਂਦਾ ਹੈ, ਬੜੀ ਤੇਜ਼ ਰਫਤਾਰ ਨਾਲ ਦੌੜਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਦੌੜ ਦੇ ਮਨ ਨੂੰ ਰੋਕਣਾ ਹੈ। ਯਾਦ ਰੱਖਿਓ, ਜੋ ਮਨ ਵਿੱਚ ਹੋਏਗਾ ਉਹੀ ਤੁਹਾਡੇ ਜੀਵਨ 'ਚੋਂ, ਤੁਹਾਡੇ ਮੁੱਖ ਵਿੱਚੋਂ ਸੁਣਿਆ ਜਾ ਸਕਦਾ ਹੈ। ਬਾਣੀ 'ਚ ਬਚਨ ਆਏ ਨੇ, ਜੋ ਜੀ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ। ਜੋ ਬੰਦੇ ਦੇ ਅੰਦਰ ਹੈ ਉਹੀ ਮੁੱਖ ਰਾਹੀਂ ਬਾਹਰ ਆ ਜਾਂਦਾ। ਜੇ ਉਹ ਐਸੀ ਗੱਲ ਕਹੇ ਕਿ ਮੈਂ ਗਾਲ ਨਹੀਂ ਸੀ ਦੇਣੀ ਪਰ ਗਾਲ ਨਿਕਲ ਗਈ, ਉਹਨੂੰ ਪੁੱਛੋ ਕਿੱਥੋਂ ਆਈ। ਜੇ ਇੱਥੇ ਸੀ ਤਾਂ ਹੀ ਨੂੰ ਰਾਹੀਂ ਪ੍ਰਗਟ ਹੋ ਗਈ। ਇੱਕ ਬੰਦਾ ਝੂਠ ਬੋਲਦਾ ਹੈ, ਉਹਦੇ ਅੰਦਰ ਝੂਠ ਹੈ ਤਾਂ ਹੀ ਪ੍ਰਗਟ ਹੋਏਗਾ। ਇੱਕ ਨਿੰਦਾ ਕਰਦਾ ਹੈ, ਉਸਦੇ ਅੰਦਰ ਨਿੰਦਾ ਹੈ ਤਾਂ ਹੀ ਪ੍ਰਗਟ ਹੋਏਗੀ। ਇੱਕ ਈਰਖਾਲੂ ਹੈ, ਝਗੜੇ ਕਰਦਾ ਹੈ, ਜੇ ਉਹਦੇ ਅੰਦਰ ਝਗੜੇ ਨੇ ਤਾਂ ਹੀ ਉਹ ਬਾਹਰ ਪ੍ਰਗਟ ਹੋਣਗੇ। ਪਰ ਇਹ ਐਸਾ ਹੈ ਕਿ ਜਿਤਨਾ ਕੁਝ ਤੁਸੀਂ ਸੰਸਾਰ ਅਤੇ ਮਨੁੱਖ ਵੱਲੋਂ ਬਣਿਆ ਤੱਕਦੇ ਹੋ, ਚਾਹੇ ਉਹ ਬਿਲਡਿੰਗਾਂ ਨੇ, ਚਾਹੇ ਸੜਕਾਂ ਨੇ, ਚਾਹੇ ਕਾਰਾਂ ਨੇ, ਚਾਹੇ ਹਵਾਈ ਜਹਾਜ਼ ਨੇ, ਚਾਹੇ ਉਹ ਰਾਕਟ ਨੇ, ਜੋ ਵੀ ਤੁਸੀਂ ਸੰਸਾਰ ਅਤੇ ਮਨੁੱਖ ਵੱਲੋਂ ਬਣਿਆ ਤੱਕਦੇ ਹੋ, ਉਹ ਸਾਰਾ ਮਨੁੱਖ ਦੇ ਮਨ ਵਿੱਚ ਪਹਿਲਾਂ ਸੀ। ਜੋ ਮਨ ਵਿੱਚ ਹੁੰਦਾ ਉਹ ਬਾਹਰ ਪ੍ਰਗਟ ਹੋ ਜਾਂਦਾ। ਇੱਕ ਆਰਕੀਟੈਕਟ ਹੈ, ਉਸਨੇ ਨਕਸ਼ਾ ਬਣਾਉਣਾ, ਤਾਂ ਨਕਸ਼ਾ ਕਾਗਜ਼ 'ਤੇ ਬਾਅਦ ਆਏਗਾ, ਪਹਿਲਾਂ ਉਹਦੇ ਮਨ ਵਿੱਚ ਆਏਗਾ। ਮਨ 'ਚ ਆਏ ਹੋਏ ਨਕਸ਼ੇ ਨੂੰ ਉਹ ਪੈਨਸਲ ਅਤੇ ਫੁੱਟੇ ਨਾਲ ਕਾਗਜ਼ 'ਤੇ ਉਤਾਰ ਲਏਗਾ। ਇੱਕ ਕਵੀ ਕਵਿਤਾ ਲਿਖਦਾ ਹੈ, ਕਵਿਤਾ ਕਾਗਜ਼ 'ਤੇ ਬਾਅਦ ਆਏਗੀ, ਪਹਿਲਾਂ ਉਹਦੇ ਮਨ ਵਿੱਚ ਆਏਗੀ। ਮਨ ਦੇ ਸ਼ਬਦਾਂ ਨੂੰ ਉਹ ਕਲਮ ਨਾਲ ਕਾਗਜ਼ 'ਤੇ ਉਤਾਰ ਲੈਣਾ। ਇੱਕ ਵਿਅਕਤੀ ਕੋਈ ਬਿਲਡਿੰਗ ਬਣਾਉਂਦਾ ਹੈ, ਪਹਿਲਾਂ ਮਨ 'ਚ ਆਏਗੀ, ਫਿਰ ਉਹ ਉਸਾਰੀ 'ਚ ਆਏਗੀ। ਇੱਕ ਹਵਾਈ ਜਹਾਜ਼ ਬਣਦਾ ਹੈ, ਪਹਿਲਾਂ ਉਹ ਬੰਦੇ ਦੇ ਮਨ 'ਚ ਆਇਆ, ਫਿਰ ਉਹ ਇਜਾਦ ਹੋਇਆ। ਮਨ ਨੇ ਸੋਚ ਸੋਚ ਕੇ, ਚਿਤਵ ਚਿਤਵ ਕੇ ਉਹ ਪੁਰਜੇ ਖੜੇ, ਫਿਰ ਉਹਨਾਂ ਦੀ ਫਿਟਿੰਗ ਹੋਈ, ਫਿਰ ਉਹ ਹਵਾਈ ਜਹਾਜ਼ ਬਣ ਗਿਆ। ਬਾਣੀ 'ਚ ਗੁਰੂ ਨਾਨਕ ਦੇਵ ਸਾਹਿਬ ਨੇ ਸੱਜਣ ਠੱਗ ਨੂੰ ਉਪਦੇਸ਼ ਕਰਦਿਆਂ ਐਸੇ ਬਚਨ ਕਹੇ ਸਨ, ਇਹ ਸੱਜਣਾ ਇੱਕ ਗੱਲ ਯਾਦ ਰੱਖੀ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਚਿਤਵਣ ਦਾ ਮਤਲਬ ਹੈ ਸੋਚੀਆਂ, ਜਿਵੇਂ ਤੁਸੀਂ ਸੋਚ ਸੋਚ ਕੇ ਬਣਾਉਂਦੇ ਹੋ ਕਿ ਇੱਥੇ ਰਸੋਈ ਬਣਾਉਣੀ ਹੈ, ਇੱਥੇ ਬੈਡਰੂਮ ਬਣਾਉਣਾ ਹੈ, ਇੱਥੇ ਲਿਵਿੰਗ ਰੂਮ ਬਣਾਉਣਾ ਹੈ, ਇੱਥੇ ਬਾਥਰੂਮ ਬਣਾਉਣਾ ਹੈ, ਸਭ ਸੋਚ ਕੇ ਬਣਾਉਂਦੇ ਹੋ। ਗੁਰੂ ਸਾਹਿਬ ਜੀ ਨੇ ਬਚਨ ਕਹਿ ਕਹਿਣ ਲੱਗੇ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ, ਪਰ ਇੱਕ ਗੱਲ ਯਾਦ ਰੱਖੀ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ। ਜਦੋਂ ਇਹ ਢੱਠ ਜਾਣਗੀਆਂ ਕਿਸੇ ਕੰਮ ਨਹੀਂ ਆਉਣੀਆਂ, ਕਿਉਂਕਿ ਵਿੱਚੋਂ ਖਾਲੀ ਨੇ, ਇਸ ਕਰਕੇ ਡਿੱਗ ਜਾਣਗੀਆਂ। ਉਹ ਜਗ੍ਹਾ ਇੱਟਾਂ ਮਲ ਲੈਣਗੀਆਂ, ਮਲਵਾ ਮਲ ਲਏਗਾ, ਉਹ ਕਿਸੇ ਕੰਮ ਨਹੀਂ ਆ ਸਕਦੀਆਂ। ਰੱਬ ਦੇ ਪਿਆਰੇ ਸਿਮਰਨ ਕਿਉਂ ਕਰਦੇ ਨੇ? ਇਸ ਲਈ ਜ਼ਿੰਦਗੀ ਭਰ ਸਿਮਰਦੇ ਨੇ, ਕੇਵਲ ਇਸ ਲਈ ਕਿ ਉਸ ਦੀ ਯਾਦ, ਉਸ ਦਾ ਸਿਮਰਨ ਮਨ ਵਿੱਚ ਵਸ ਜਾਏ। ਜਿਹੜੀ ਚੀਜ਼ ਮਨ ਵਿੱਚ ਵਸ ਜਾਂਦੀ ਉਹ ਜ਼ਰੂਰ ਬਾਹਰ ਪ੍ਰਗਟ ਹੋ ਜਾਂਦੀ, ਜੋ ਮਨ ਵਿੱਚ ਨਹੀਂ ਉਹ ਪ੍ਰਗਟ ਨਹੀਂ ਹੋਏਗਾ। ਕਿਉਂਕਿ ਹਰ ਚੀਜ਼ ਨੂੰ ਪ੍ਰਗਟ ਕਰਨ ਲਈ ਉਹ ਪਹਿਲਾਂ ਤੁਹਾਡੇ ਜ਼ਿਹਨ ਵਿੱਚ ਆਏਗੀ, ਜਦੋਂ ਤੁਹਾਡੇ ਮਨ ਵਿੱਚ ਆ ਗਈ ਫਿਰ ਉਸਨੂੰ ਤੁਸੀਂ ਬਾਹਰੀ ਰੂਪ ਦੇ ਸਕਦੇ ਹੋ, ਬਾਹਰ ਪ੍ਰਗਟ ਕਰ ਸਕਦੇ ਹੋ। ਰੱਬ ਦੇ ਪਿਆਰੇ ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ, ਬਾਣੀ ਵਿੱਚ ਜਦੋਂ ਪੜ੍ਹੋਗੇ ਤੁਹਾਨੂੰ ਬਹੁਤ ਕੁਝ ਐਸਾ ਮਿਲਦਾ ਹੈ। ਜੋਗੀ ਕੌਣ ਹੈ? ਗੁਰੂ ਤੋਂ ਪੁੱਛੋ, ਗੁਰੂ ਦੱਸ ਦੇਵੇਗਾ। ਸੰਨਿਆਸੀ ਕੌਣ ਹੈ, ਕੈਸਾ ਹੈ? ਗੁਰੂ ਦੱਸੇਗਾ। ਜੋ ਗ੍ਰਿਸ਼ਤੀ ਕੌਣ ਹੈ? ਗੁਰੂ ਤੋਂ ਪੁੱਛ ਲਓ, ਦੱਸ ਦੇਗਾ। ਗ੍ਰਿਸ਼ਤੀ ਚੰਗਾ ਕੌਣ ਹੈ? ਆਪ ਜੀ ਨੇ ਬਚਨ ਕਹੇ ਨੇ ਬਾਣੀ ਵਿੱਚ ਕਿ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ। ਆਪਣੇ ਸਰੀਰ ਨੂੰ ਦਾਨ ਪੁੰਨ ਕਰਨ ਵਿੱਚ ਅਰਪਣ ਕਰਦੇ ਨੇ। ਪੁੰਨ ਭਲਾ ਕਰਨ, ਦਾਨ ਦੇਣਾ, ਐਸਾ ਗ੍ਰਿਸ਼ਤੀ ਗੁਰੂ ਪਾਤਸ਼ਾਹ ਕਹਿੰਦੇ ਗੰਗਾ ਦੇ ਜਲ ਵਰਗਾ ਨਿਰਮਲ ਹੈ। ਫਿਰ ਖੇਤ ਪਛਾਣੇ ਬੀਜਾ ਦਾਨ, ਸੋ ਖੱਤਰੀ ਦਰਗਾ ਪ੍ਰਵਾਨ। ਦੇਵੇ ਕਿਸੇ ਨੂੰ ਤਾਂ ਦਰਗਾਹ ਚ ਪ੍ਰਵਾਨ ਹੋਵੇ। ਬੰਧਨ ਤੋੜੇ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੋਗਤ। ਬ੍ਰਾਹਮਣ ਉਹ ਜੋ ਬੰਧਨਾਂ ਨੂੰ ਤੋੜਦੇ ਨੇ। ਜੋਗੀ ਉਹ ਜਿਹੜਾ ਜੁੜ ਜਾਏ, ਗੁਰੂ ਉਹ ਜਿਹੜਾ ਸਿੱਖ ਦੀ ਪ੍ਰਤਪਾਲਣਾ ਕਰੇ, ਸਿੱਖ ਤੇ ਦਿਆਲੂ ਹੋ ਜਾਏ ਤੇ ਸਦਾ ਆਪ ਈਸ਼ਵਰ ਨਾਲ ਜੁੜਿਆ ਰਹੇ। ਕੋਈ ਤਾਂ ਜੁੜੇਗਾ ਜੇ ਅੰਦਰੋਂ ਮਨ ਜੁੜਿਆ ਹੈ। ਆਖਰ ਤੁਹਾਡੀ ਸ਼ਿਕਾਇਤ ਇਹੀ ਹੈ ਨਾ, ਸਿਮਰਨ ਕਰਦੇ ਹਾਂ ਕਿ ਸਾਡਾ ਮਨ ਨਹੀਂ ਜੁੜਦਾ। ਇਹ ਕਹਿੰਦੇ ਨਾ, ਕਿਉਂਕਿ ਮਨ ਦੌੜ ਜਾਂਦਾ ਹੈ। ਧਿਆਨ ਮਨ ਦੀ ਮੌਤ ਹੈ, ਮਨ ਕਦੇ ਮੌਤ ਨਹੀਂ ਚਾਹੁੰਦਾ। ਤੁਸੀਂ ਮੌਤ ਨਹੀਂ ਚਾਹੁੰਦੇ, ਮਨ ਕਿਉਂ ਚਾਹੇਗਾ? ਇਸ ਕਰਕੇ ਧਿਆਨ ਦੇ ਸ਼ੀਸ਼ੇ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਮਨ ਦੌੜ ਜਾਂਦਾ ਹੈ। ਮਨ ਨੂੰ ਮਾਰਨਾ ਪਏਗਾ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਜਿੰਨੀ ਦੇਰ ਇਹ ਮਰਦਾ ਨਹੀਂ, ਓਨੀ ਦੇਰ ਤੁਸੀਂ ਭਗਤ ਨਹੀਂ ਹੋ ਸਕਦੇ। ਸੋ ਮਨ ਜੇ ਮਨ ਕੀ ਦੁਬਦਾ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ। ਮਨ ਦੀ ਦੁਬਦਾ ਮਾਰਨੀ ਹੈ, ਜੋ ਮਨ ਦੀ ਦੁਬਦਾ ਮਾਰ ਲੈਂਦਾ ਉਹ ਮੁਨੀ ਹੋ ਜਾਂਦਾ ਹੈ। ਬਾਣੀ ਨੇ ਐਸੇ ਬਚਨ ਕਹੇ ਕਿ ਜੋ ਮਨ ਵਿੱਚ ਹੈ ਉਹੀ ਬਾਹਰ ਆਏਗਾ। ਪਰ ਤੁਸੀਂ ਸੰਸਾਰ ਦੇ ਲੋਕਾਂ ਨੂੰ ਦੇਖਦੇ ਹੋ, ਇੱਕ ਜਵਾਰੀਆ ਹੈ। ਬੇਸ਼ੱਕ ਤੁਸੀਂ ਪਹਿਲੀ ਗੱਲ ਕਹੋ ਕਿ ਕਰਮਾਂ ਦੀ ਖੇਡ ਹੈ, ਉਹਦੇ ਮਨ ਵਿੱਚ ਜੂਆ ਹੈ ਉਹ ਤਾਂ ਖੇਡਿਆ, ਇੱਕ ਚੋਰ ਹੈ ਉਹਦੇ ਮਨ ਵਿੱਚ ਚੋਰੀ ਹੈ ਉਹ ਤਾਂ ਕਰ ਰਿਹਾ ਹੈ, ਇੱਕ ਸ਼ਰਾਬੀ ਹੈ ਸ਼ਰਾਬ ਉਹਦੇ ਮਨ ਵਿੱਚ ਵਸੀ ਤਾਂ ਪੀਂਦਾ ਹੈ, ਮਨ ਕਹਿੰਦਾ ਪੀ ਚੋ ਪੀ ਲੈਂਦਾ। ਤੇ ਤੁਸੀਂ ਇਸ ਗੱਲ ਤੇ ਖੜੇ ਹੋ ਕਿ ਮੇਰਾ ਮਨ ਜੋ ਕਹਿੰਦਾ ਹੈ ਉਹ ਠੀਕ ਹੈ, ਪੈਸਾ ਨਹੀਂ, ਜੋ ਮਨ ਕਹਿੰਦਾ ਹੈ ਉਹ ਗਲਤ ਹੈ, ਜੋ ਤੁਸੀਂ ਕਹੋਗੇ ਉਹ ਠੀਕ ਹੋਏਗਾ। ਹੁਣ ਤੁਸੀਂ ਇਹ ਸੋਚੋਗੇ ਮਨ ਵੀ ਤਾਂ ਮੇਰਾ ਹੈ, ਮੈਂ ਤੇ ਮਨ ਦੋ ਤਾਂ ਨਹੀਂ, ਤੁਸੀਂ ਤੇ ਮਨ ਦੋ ਹੋ, ਮਨ ਤੁਹਾਡਾ ਹੈ, ਪਰ ਜੇ ਤੁਸੀਂ ਤੇ ਮਨ ਦੋ ਨਹੀਂ ਤਾਂ ਫਿਰ ਤੁਸੀਂ ਇਹ ਕਿਉਂ ਕਹਿੰਦੇ ਮੇਰਾ ਮਨ ਨਹੀਂ ਮੰਨਦਾ? ਜੇ ਮਨ ਤੁਹਾਡਾ ਹੈ ਇਹਦਾ ਮਤਲਬ ਤੁਸੀਂ ਵੱਖਰੇ ਹੋ, ਮਨ ਵੱਖਰਾ ਹੈ। ਮਨ ਨੂੰ ਸਮਝਣਾ ਪਏਗਾ, ਜਦੋਂ ਮਨ ਤੇ ਕਾਬੂ ਪਾ ਲਿਆ, ਬਾਣੀ ਨੇ ਬਚਨ ਕਹਿਣੇ ਇਹ ਮਨ ਮਰੇ ਦਾਰੂ ਜਾਣੇ ਕੋਈ, ਇਸ ਮਨ ਨੂੰ ਮਾਰਨ ਦੀ ਦਵਾਈ ਕੋਈ ਵਿਰਲਾ ਹੀ ਜਾਣਦਾ ਹੈ ਸਾਰੇ ਦਿਨ, ਨਹੀਂ ਤਾਂ ਸਾਰਾ ਸੰਸਾਰ ਮਨ ਦੇ ਪਿੱਛੇ ਲੱਗਿਆ ਭਟਕ ਰਿਹਾ ਹੈ। ਪਰ ਮਨ ਨੂੰ ਮਾਰਨ ਦੀ ਗੱਲ ਕੋਈ ਨਹੀਂ ਕਰਨਾ, ਕੋਈ ਵਿਰਲੇ ਜਿਨ੍ਹਾਂ ਤੇ ਨਿਰੰਕਾਰ ਦੀ ਮਿਹਰ ਹੋ ਜਾਏ ਉਹ ਮਨ ਨੂੰ ਮਾਰਨ ਵਾਲੇ ਪਾਸੇ ਤੁਰਦੇ, ਉਹ ਫਿਰ ਮਨ ਦੇ ਕਹੇ ਨਹੀਂ ਲੱਗਦੇ, ਮਨ ਤੋਂ ਵਿਪਰੀਤ ਜਾਂਦੇ ਨੇ। ਜੇ ਮਨ ਕਹੇ ਮਨ ਦੇ ਕਹੇ ਲੱਗੋਗੇ, ਮਨ ਤਾਂ ਨਿੰਦਾ ਕਰਾ ਦੇਗਾ, ਮਨ ਝੂਠ ਬੁਲਾਏਗਾ, ਮਨ ਪਾਪ ਕਰਾ ਦੇਗਾ, ਕਿਉਂਕਿ ਮਨ ਤਾਂ ਦੁਬਿਧਾ ਵਿੱਚ ਰਹੇਗਾ। ਜਦੋਂ ਪੁੰਨ ਕਰਨ ਦੀ ਗੱਲ ਕਹੋਗੇ, ਦਾਨ ਕਰਨ ਦੀ ਗੱਲ ਕਹੋਗੇ, ਮਨ ਕਹੇਗਾ ਸੋਚ ਲੈ ਬਾਈ ਦਾਨ ਤਾਂ ਥੋੜ੍ਹੇ ਨਾਲ ਵੀ ਗੁਜ਼ਾਰਾ ਹੋ ਸਕਦਾ। ਕਿਸੇ ਰਾਜੇ ਨੇ ਇੱਕ ਤਲਾਬ ਬਣਾਇਆ, ਤਲਾਬ ਤੇ ਤਲਾਬ ਬਣਾ ਕੇ ਉਹਨੇ ਦੂਸਰੇ ਦਿਨ ਇਸ਼ਨਾਨ ਕਰਨਾ ਸੀ ਤੇ ਨਗਰ ਦੇ ਲੋਕਾਂ ਨੂੰ ਇਹ ਗੱਲ ਜਿੱਥੇ ਜਿੱਥੇ ਰਾਜ ਉਹਦਾ ਸੀ ਸਭ ਨੂੰ ਇਹ ਢਲੋਰਾ ਪਟਵਾ ਦਿੱਤਾ ਕਿ ਜਿੰਨੇ ਲੋਕ ਹੈਨ ਸਾਰੇ ਮੇਰੇ ਰਾਜ ਵਿੱਚ ਰਹਿੰਦੇ ਜਿਨ੍ਹਾਂ ਦੇ ਪਾਸ ਦੁੱਧ ਹੈ ਉਹ ਦੁੱਧ ਆਪਣੇ ਘਰ ਨਹੀਂ ਰੱਖਣਗੇ, ਲਿਆ ਕੇ ਇਸ ਤਲਾਬ ਵਿੱਚ ਪਾਉਣਾ ਹੈ, ਕਿਉਂਕਿ ਮੈਂ ਸਵੇਰੇ ਇਸ ਤਲਾਬ ਵਿੱਚ ਇਸ਼ਨਾਨ ਕਰਨਾ ਹੈ, ਦੁੱਧ ਵਿੱਚ ਇਸ਼ਨਾਨ ਕਰਾਂਗਾ। ਹੁਣ ਤਲਾਬ ਵਿੱਚ ਦੁੱਧ ਪਾਉਣਾ, ਰਾਜੇ ਇਸ਼ਨਾਨ ਕਰਨਾ। ਇੱਕ ਗੱਲ ਯਾਦ ਰੱਖਿਓ, ਐਸਾ ਨਹੀਂ ਇੱਕ ਗੱਲ ਇੱਕ ਬੰਦੇ ਦੇ ਮਨ ਵਿੱਚ ਹੀ ਆਏ, ਜਿਸ ਨੂੰ ਤੁਸੀਂ ਟੈਲੀਪੈਥੀ ਕਹਿੰਦੇ ਹੋ ਨਾ, ਇੱਕ ਦੇ ਵਿਚਾਰ ਨੇ ਦੂਸਰੇ ਦੇ ਵਿਚਾਰ ਦੇ ਵਿਚਾਰਾਂ ਨਾਲ ਟਕਰਾ ਜਾਂਦੇ। ਤੁਸੀਂ ਕਿਸੇ ਨੂੰ ਯਾਦ ਕਰਦੇ ਹੋ, ਉਹ ਤੁਹਾਨੂੰ ਯਾਦ ਕਰ ਰਿਹਾ। ਉਹ ਸੋਚਿਆ ਇੱਕ ਵਿਅਕਤੀ ਨੇ ਕਿ ਇਤਨੇ ਸਾਰਿਆਂ ਨੇ ਦੁੱਧ ਲੈ ਕੇ ਆਉਣਾ ਹੈ, ਜਾਣਾ ਤਾਂ ਪਏਗਾ ਪਰ ਰਾਤ ਦਾ ਹਨੇਰਾ ਹੈ, ਜੇ ਪਾਣੀ ਪਾਵਾਂ ਤਾਂ ਕੀ ਫਰਕ ਪੈਂਦਾ, ਬਾਕੀਆਂ ਦਾ ਤਾਂ ਦੁੱਧ ਹੋਏਗਾ। ਤੋ ਇੱਕ ਨੇ ਨਹੀਂ ਸੋਚਿਆ, ਸਭ ਨੇ ਐਸਾ ਸੋਚਿਆ। ਦਿਨ ਚੜ੍ਹੇ ਜਦੋਂ ਰਾਜਾ ਇਸ਼ਨਾਨ ਕਰਨ ਲਈ ਆਇਆ ਤਾਂ ਦੇਖਿਆ ਤਲਾਬ ਵਿੱਚ ਦੁੱਧ ਨਹੀਂ ਪਾਣੀ ਦਾ ਭਰਿਆ ਪਿਆ। ਤੋ ਮਨ ਸਭ ਦਾ ਹੀ ਇੱਕ ਜੈਸਾ ਸੋਚਦਾ ਹੈ, ਕੇਵਲ ਉਹ ਲੋਕ ਜਿਹੜੇ ਮਨ ਤੋਂ ਅਲੱਗ ਹੋ ਜਾਂਦੇ ਨੇ ਉਹ ਮਨ ਨੂੰ ਆਪਣੇ ਅਧੀਨ ਰੱਖ ਕੇ ਚੱਲਦੇ ਨੇ, ਉਹ ਮਨ ਤੇ ਕੰਟਰੋਲ ਕਾਬੂ ਪਾ ਲੈਂਦੇ, ਕੰਟਰੋਲ ਕਰ ਲੈਂਦੇ ਨੇ ਮਨ, ਮਨ ਦੇ ਪਿੱਛੇ ਨਹੀਂ ਚੱਲਦੇ, ਉਹ ਮਨ ਨੂੰ ਆਪਣੇ ਆਖੇ ਵਿੱਚ ਲਾ ਕੇ ਤੋਰਦੇ ਨੇ, ਜਿੱਧਰ ਕਹਿੰਦੇ ਨੇ ਮਨ ਉੱਧਰ ਜਾਂਦਾ ਹੈ। ਐਸਾ ਨਹੀਂ ਕਿ ਮਨ ਦੇ ਪਿੱਛੇ ਦੌੜ ਗਿਆ, सुंदर स्त्री गुजर रही, मन कहेगा इसका हाथ पकड़ ले, पकड़ लोगे, रोकना पड़ेगा। मन नु समझाना पड़ेगा, वाणी के बचना इन्हें पाई रहे, इस मन को समझाए। जब तुसी सिमरन करते हो तो जीवन के खाते में सिमरन जमा होता जाता है। जब तुहाडे पास बहुत सिमरन हो जाता है, याद रखे उदो जिहड़ा बुरा है वह मिट जाता है। बाणी ऐसे बचना है ना समझो कि लिखो करता घर आया। जदों वो करता घर में आ जाता है उदों जिहड़े तुहाडे मन के विचार ने वह बदल जाते, मन की मैल निकल जाती। जिवें तुसी किसी गंदे पानी के बर्तन नूं बस बहुत पैंदी बरसात विच बाहर रख दो, उहदे विच बरसात पैगी, जोरदार बारिश पैंदी जाएगी, गंदा पानी अपने आप उहदे विचों बाहर निकल जाएगा, निर्मल जल हो जाएगा। इवें जदों मन दी मन दे उपर नाम की बरसात होगी, जिहड़े मन दे गंदे ख्याल ने वो अपने आप बाहर चले जाएंगे, मन निर्मल हो जाएगा, साफ हो जाएगा। तो जदों बंदगी करद्या करद्या मन साफ हो जाता है तो उदों एक घटना घटती है कि जिस ब्रह्म नू अज तुसी नहीं जानते उस ब्रह्म नू जानन वाले हो जाते हो, वो फिर सारे दिसदा है। पहला अपने आप विच जदों अपने अंदर देखते हो उदों पुकार उठते हो कि मैं ये तो पहला भी मेरे अंदर सी, कई बार घटना घटिया मैं तकिया पर फिर भुलता रहा। अपने अंदर देखने तो बाद फिर तुसी संसार में देखोगे, ब्रह्म दिस है, ब्रह्म सुनिए, एक एक बखाणी है, आत्म पसारा करणहारा प्रभ बिना न जानिए। फिर तुसी संसार में रब नू वेखोगे, फिर दिसेगा अवल अल्लाह नूर उपाया कुदरत के सब बंदे, एक नूर ते सब जग उपजा कौन भले को मंदे। जिनी देर तक वो अंदरों निर्मल नहीं हुंदा, मन दे विचार निर्मल नहीं हुंदे, उन्नी देर तक नहीं दिसेगा। ब्रह्म ज्ञानी तुसी किस नू कहंदे हो, जिसने ब्रह्म नू जर्रे जर्रे विच वेख लिया, जिस जिस आया कि सब गोबिंद है, सब गोबिंद है, गोबिंद बिन नहीं कोई। मनुख की एक सोच है कि करामाता करने वाला कोई आ जाए तुहाडे मन की गल दस दे तो कहिंदा ब्रह्म ज्ञानी है। ब्रह्म नू जानन वाला ब्रह्म ज्ञानी, जिसने ब्रह्म नू चीन लिया जान लिया वो ब्रह्म ज्ञानी। और वो पहचान की है, तुम पता लगता ना बदल हो जाने क्या बरसात आने वाली है, फिर बरसात पै जाए धरती गिली हो जाती, रोम रोम में पानी चले जाता, कोई बरसात तो बाद भी लंघे जो पानी देखता क्या बरसात होके हटी है। ब्रह्म ज्ञानी जदों संसार विच विचरदा है दुनिया में लोग उस दे ऐसे करतब तक के जान लेंदे ने कि ब्रह्म ज्ञानी है। गुजड़ा लदम लाल मथे ही प्रगट थिया, सोई सुहावा थान जिथे प्रिय नानक जी तू उठिया। मथे तो पता चल जाता है, जिस देखत मन होए आनंद, जिन्हों वेख के गद गद हो जाओ तुहानू शांति आ जाए, तुहाडे अंदर टिकाओ आ जाए, तुहाडे अंदरों सुते सिद्ध वाहिगुरु निकले जी दे दर्शन करना। बाणी ने बचन कहे आवै साहेब चित तेरे भगतां जिठे, मन की कट्टी है मैल साध संग उठे। रब उदों याद आंदा जदों किसी भगत नू वेख लिया जाए, रब याद आ जाए वह भगत। साहब सतगुरु सच्चे पातशाह पावन बाणी विच ब्रह्म ज्ञानी की पहचान दसदे, जिवें बाणी च साधु की पहचान दसी, संत की पहचान दसी, ਗੁਰੂ ਦੀ ਪਹਿਚਾਣ ਦੱਸੀ, ਗ੍ਰਿਸ਼ਤੀ ਦੀ ਪਹਿਚਾਣ ਦੱਸੀ, ਸਭ ਦੀ ਪਹਿਚਾਣ ਦੱਸੀ। ਐਵੇਂ ਬ੍ਰਹਮ ਗਿਆਨੀ ਦੀ ਪਹਿਚਾਣ ਵੀ ਦੱਸਦੇ ਨੇ। ਜਿਹਨੇ ਬ੍ਰਹਮ ਨੂੰ ਜਾਣ ਲਿਆ, ਜਿਹਨੂੰ ਬ੍ਰਹਮ ਦਿਸ ਗਿਆ ਕਿ ਹਰ ਜਰੇ ਵਿੱਚ ਵਿਆਪਕ ਹੈ, ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣ ਹਾਰ, ਅਣਖ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਜਿਸ ਨੇ ਦੇਖ ਲਿਆ ਫਰੀਦਾ ਖਾਲਕ ਖਲਕ ਮੈਂ ਖਲਕ ਬਸਾ ਰੱਬ ਵਾਹੇ, ਮੰਦਾ ਕਿਸ ਨੂੰ ਆਖੀਐ ਜਾਂ ਕਿਸ ਮੈਨੂੰ ਕੋਈ ਨਾ ਹੈ। ਉਹ ਬ੍ਰਹਮ ਗਿਆਨੀ ਹੈ। ਕਿਹਨੂੰ ਮੰਦਾ ਕਹੀਏ ਜੀ, ਰੱਬ ਤੋਂ ਬਿਨਾਂ ਹੈ ਹੀ ਕੋਈ। ਰੱਬ ਨੂੰ ਮੰਦਾ ਕਹੋਗੇ, ਅਸੀਂ ਤਾਂ ਝੱਟ ਗਾਲੀਆਂ ਦੇਣ ਲੱਗ ਜਾਂਦੇ, ਝੱਟ ਬੁਰਾ ਭਲਾ ਕਹਿਣ ਲੱਗ ਜਾਂਦੇ। ਪਰ ਵਿਚਾਰਿਆ ਕਰੋ, ਬੁੱਲੇ ਸ਼ਾਹ ਨੇ ਸੂਫੀ ਫਕੀਰ ਹੋਇਆ ਸਾਈ ਬੁੱਲੇ ਸ਼ਾਹ, ਐਸੇ ਬਚਨ ਉਹਨੇ ਕਹੇ, ਕਹਿੰਦਾ ਮੰਦਰ ਢਾ ਦੇ, ਮਸਜਿਦ ਢਾ ਦੇ, ਢਾ ਦੇ ਜੋ ਕੁਝ ਢਹਿੰਦਾ ਐ, ਪਰ ਕਿਸੇ ਦਾ ਦਿਲ ਨਾ ਢਾਈ, ਉਸ ਵਿੱਚ ਮਾਹੀ ਰਹਿੰਦਾ। ਗੁਰੂ ਸਾਹਿਬ ਦੀ ਬਾਣੀ 'ਚ ਬਚਨ ਆਏ ਨੇ, ਜੋ ਤੋ ਕਿਰਿਆ ਦੀ ਸਿੱਖ, ਜੇ ਤੈਨੂੰ ਪਿਆਰੇ ਰੱਬ ਨੂੰ ਮਿਲਣ ਦੀ ਤੰਗ ਹੈ ਤਾਂ ਹਿਆਓ ਨਾ ਠਾਹੇ ਕਹੀਦਾ। ਜੇ ਤੈਨੂੰ ਰੱਬ ਨੂੰ ਮਿਲਣ ਦੀ ਤੰਗ ਹੈ, ਕਿਸੇ ਦਾ ਹਿਰਦਾ ਨਾ ਦਿਖਾਈ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਕਿਉਂਕਿ ਸਾਰੇ ਜੀਵ ਵੱਖਰੇ ਵੱਖਰੇ ਮਾਣਕ ਨੇ, ਕਿਸੇ ਨੂੰ ਤੋੜੀ ਨੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਭਾਈ ਬ੍ਰਹਮ ਗਿਆਨੀ ਦੀ ਪਹਿਚਾਣ ਹੈ। ਬ੍ਰਹਮ ਗਿਆਨੀ ਜਦੋਂ ਸੰਸਾਰ ਵਿੱਚ ਰੱਬ ਨੂੰ ਤੱਕ ਲਏਗਾ, ਫਿਰ ਉਹ ਝੂਠ ਕਹਿ ਸਕੇਗਾ? ਕਦੇ ਵੀ ਨਹੀਂ, ਕਿਉਂਕਿ ਜਦੋਂ ਉਹਨੂੰ ਰੱਬ ਦਿਸ ਗਿਆ ਜਰੇ ਜਰੇ ਵਿੱਚ ਵਿਆਪਕ, ਉਹਦੇ ਮਨ ਉਹਦਾ ਰੱਬ ਨਾਲ ਜੁੜ ਗਿਆ, ਫਿਰ ਉਹਦੇ ਮੁੱਖ ਵਿੱਚੋਂ ਵੀ ਸੱਚ ਨਿਕਲੇਗਾ। ਬਾਬਾ ਖੁਦਾ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਮ ਜਸਵੰਤ ਸਿੰਘ ਸੀ ਔਰ ਆਪ ਪੁਲਿਸ ਵਿੱਚ ਨੌਕਰੀ ਕਰ ਰਹੇ ਸਨ, ਨੌਕਰੀ ਛੱਡ ਕੇ ਅਫਗਾਨਿਸਤਾਨ ਵਿੱਚ ਜਾ ਕੇ ਇੰਨੀ ਬੰਦਗੀ ਕੀਤੀ ਕਿ ਲੋਕ ਖੁਦਾ ਹੀ ਕਹਿਣ ਲੱਗ ਪਏ, ਖੁਦਾ। ਬਾਬਾ ਖੁਦਾ ਸਿੰਘ ਜੀ ਮਹਾਰਾਜ, ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਮਿਲਣ ਲਈ ਆਇਆ, ਕਹਿੰਦੇ ਸੁਣਾ ਬਈ ਖਾਣਾ ਸਿੰਘਾਂ ਕੀ ਹਾਲ ਤੇਰਾ? ਨਿਰਭੈ ਸਨ। ਕਹਿਣ ਲੱਗਾ ਮੈਨੂੰ ਕਿਸੇ ਨੇ ਤੇ ਕਿਹਾ ਨਹੀਂ, ਕਹਿੰਦੇ ਖੁਸ਼ਾਮਦ ਹੀ ਨੇ ਸਾਰੇ, ਤੇਰੀ ਖੁਸ਼ਾਮਦ ਕਰਦੇ ਨੇ, ਤੈਨੂੰ ਕੌਣ ਕਹੇਗਾ? ਮੈਂ ਜੋ ਕਹਿੰਦਾ ਤੂੰ ਖਾਣਾ ਸਿੰਘ ਨਹੀਂ ਹੈ, ਦੱਸ ਬਾਈ। ਉਹਨਾਂ ਦੇ ਮੁੱਖ ਵਿੱਚ ਸੱਚ ਹੁੰਦਾ ਹੈ, ਕਿਉਂਕਿ ਮਨ ਵਿੱਚ ਸੱਚ ਹੈ। ਬਾਣੀ ਨੇ ਐਸੇ ਬਚਨ ਕਹੇ ਨੇ, ਜੋ ਮਨ 'ਚ ਹੈ ਉਹ ਬਾਹਰ ਆ ਜਾਏਗਾ। ਜੋ ਕਿਸੇ ਦੀ ਖੁਸ਼ਾਵਨ ਕਰਨ ਵਾਲੇ ਨੇ, ਉਹਨਾਂ ਦੇ ਮਨ ਅਤੇ ਮੁੱਖ ਇੱਕੋ ਜੈਸੇ ਨਹੀਂ ਹੁੰਦੇ। ਬਾਣੀ ਨੇ ਬਚਨ ਕਹੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਜਿਹੜੇ ਰੱਬ ਨਾਲ ਜੁੜ ਗਏ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਏ ਪਾਰ ਕੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਪਰਵਤ ਘਰ ਅਪਾਰ ਅਗਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਨੂੰ, ਤੇਰੀ ਪਨਹ ਖੁਦਾਏ ਤੂੰ ਬਖਸੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਜਿਨ੍ਹਾਂ ਨੇ ਬੰਦਗੀ ਕੀਤੀ ਉਹ ਰੱਬ ਦੇ ਪਿਆਰੇ ਹੋ ਗਏ, ਉਹ ਹੀ ਬ੍ਰਹਮ ਗਿਆਨੀ ਹੋ ਨਿਬੜੇ। ਉਹਨਾਂ ਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਹਨਾਂ ਨੇ ਬ੍ਰਹਮ ਨੂੰ ਜਾਣ ਲਿਆ। ਐਸਾ ਨਹੀਂ ਕਿ ਸਾਡੇ ਵਾਂਗ ਜਾਣਕਾਰੀ ਹੋਵੇ, ਉਹਨਾਂ ਨੇ ਬ੍ਰਹਮ ਨੂੰ ਜਾਣ ਲਿਆ। ਜਿਨ੍ਹਾਂ ਨੇ ਜਾਣ ਲਿਆ ਉਹ ਬ੍ਰਹਮ ਗਿਆਨੀ ਹੋ ਗਏ, ਔਰ ਉਹਨਾਂ ਨੇ ਫਿਰ ਮਨ ਸੱਚਾ ਮੁੱਖ ਸੱਚਾ ਸੋਏ, ਉਹਨਾਂ ਦੇ ਮਨ ਵਿੱਚ ਸੱਚਾ ਈਸ਼ਵਰ ਵਸਦਾ ਹੈ। ਇਸ ਕਰਕੇ ਉਹ ਮੁੱਖ ਵਿੱਚੋਂ ਵੀ ਉਸ ਸੱਚੇ ਦੀ ਸ਼ੋਭਾ ਕਰਦੇ ਨੇ, ਮੁੱਖ ਵਿੱਚੋਂ ਸੱਚੇ ਦੇ ਬਚਨ ਕਹਿੰਦੇ ਨੇ। ਬਾਬਾ ਖੁਦਾ ਸਿੰਘ ਜੀ ਦੇ ਜੀਵਨ ਦੀ ਘਟਨਾ ਹੈ ਕਿ ਆਪ ਦੇ ਪ੍ਰੇਮੀ ਪਿਆਰੇ ਸਹਿਜਧਾਰੀ ਲਾਹੌਰ ਰਹਿੰਦੇ ਸਨ ਅਤੇ ਲਾਹੌਰ ਕਿਤੇ ਅਚਾਨਕ ਉਹ ਆਏ ਅਤੇ ਉਹ ਘਰਵਾਲਾ ਜਿਹੜਾ ਪ੍ਰੇਮੀ ਸੀ ਉਹ ਬਜ਼ੁਰਗ ਸੀ ਅਤੇ ਉਹਦੀ ਅੰਤ ਸਮਾਂ ਉਹਦਾ ਆ ਗਿਆ। ਜਦੋਂ ਅੰਤ ਸਮਾਂ ਆਇਆ ਤਾਂ ਬੜਾ ਟੀਕਾ ਮਾਰਦਾ ਕਿਉਂਕਿ ਅੰਤ ਸਮੇਂ ਤੋਂ ਸਾਰੇ ਡਰਦੇ ਨੇ। ਉਹਨੂੰ ਕਹਿਣ ਲੱਗੇ ਰੌਲਾ ਕਿਉਂ ਪਾਉਣਾ, ਸਿੱਧਾ ਹੋ ਕੇ ਜਾਂਦੇ। ਜਦੋਂ ਐਸੇ ਬਚਨ ਕਹੇ ਤੇ ਉਹਨਾਂ ਉਸ ਬੰਦੇ ਦਾ ਜਿਹੜਾ ਲੜਕਾ ਸੀ ਨਾ ਉਹ ਨਾਰਾਜ਼ ਹੋ ਗਿਆ, ਕਹਿਣ ਲੱਗਾ ਮੇਰਾ ਬਾਪ ਮਰ ਰਿਹਾ ਹੈ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੂੰ ਰੌਲਾ ਕਿਉਂ ਪਾਉਣਾ, ਸਿੱਧਾ ਹੋ ਕੇ ਜਾਂਦੇ। ਜਦੋਂ ਤੁਸੀਂ ਜਾਣ ਦਿਓਗੇ ਨਾ ਫਿਰ ਵੇਖਾਂਗੇ ਕਿਵੇਂ ਜਾਣ ਦਿੰਦੇ ਹੋ, ਫਿਰ ਵੇਖਾਂਗੇ ਕਿਵੇਂ ਜਾਣ ਦਿੰਦੇ ਹੋ। ਅਤੇ ਬਾਬਾ ਖੁਦਾ ਸਿੰਘ ਕਹਿਣ ਲੱਗੇ ਪਿਆਰਿਆ ਹੋਰ ਤਾਂ ਕੁਝ ਹੋਵੇ ਨਾ ਹੋਵੇ, ਜਦੋਂ ਮੈਂ ਜਾਣ ਦੇਣ ਲੱਗਾ ਨਾ ਤੈਨੂੰ ਜ਼ਰੂਰ ਸਦਾਂਗਾ। ਅੱਜ ਬਾਬਾ ਖੁਦਾ ਸਿੰਘ ਜੀ ਦਾ ਸਮਾਂ ਨੇੜੇ ਆ ਗਿਆ। ਇੱਕ ਦਿਨ ਪਹਿਲਾਂ ਸਿੰਘ ਨੂੰ ਕਹਿਣ ਲੱਗੇ ਬਈ ਜਾ ਤੂੰ ਲਾਹੌਰ ਜਾ, ਤੂੰ ਜਿਹੜਾ ਫਲਾਣਾ ਸੇਠ ਹੈ ਨਾ ਉਹਦੇ ਵੱਡੇ ਮੁੰਡੇ ਨੂੰ ਲਿਆ, ਉਹਨੂੰ ਕਈ ਜ਼ਰੂਰੀ ਕੰਮ ਹੈ ਅਤੇ ਲੈ ਕੇ ਮੁੜਨਾ ਖਾਲੀ ਨਾ ਇਕੱਲਾ ਨਾ। ਕਹਿਣ ਲੱਗਾ ਜੀ ਸਤਿਵਚਨ ਲਾਹੌਰ ਚਲਿਆ ਗਿਆ, ਜਾ ਕੇ ਉਸ ਲੜਕੇ ਨੂੰ ਕਿਹਾ ਕਿ ਮਹਾਂਪੁਰਖ ਯਾਦ ਕਰਦੇ ਨੇ, ਕਿਉਂਕਿ ਸਾਰਾ ਪਰਿਵਾਰ ਮੰਨਦਾ ਸੀ ਬ੍ਰਹਮ ਗਿਆਨੀ ਸਨ। ਅਤੇ ਜਦੋਂ ਐਸਾ ਹੁਕਮ ਮਿਲਿਆ ਉਹਨਾਂ ਨੇ ਇਹ ਗੱਲ ਕਹੀ ਕਿ ਤੈਨੂੰ ਲੈ ਕੇ ਜਾਣਾ ਹੈ। ਕਹਿਣ ਲੱਗਾ ਠੀਕ ਹੈ, ਤਿਆਰ ਹੋਇਆ ਅਤੇ ਘਰ ਵਾਲਿਆਂ ਨੂੰ ਕਹਿਣ ਲੱਗਾ ਪਤਾ ਨਹੀਂ ਕੀ ਗੱਲ ਹੋਏਗੀ, ਮੈਂ ਪੁੱਛਿਆ ਯਾਦ ਕੀਤਾ ਹੈ, ਉਹ ਪੁਰਾਣੀ ਗੱਲ ਭੁੱਲ ਗਿਆ। ਜਦੋਂ ਉੱਥੇ ਆ ਗਿਆ ਬਾਬਾ ਜੀ ਦੇ ਪਾਸ ਅਤੇ ਦੂਸਰਾ ਦਿਨ ਚੜ੍ਹਿਆ, ਮਹਾਂਪੁਰਖਾਂ ਇਸ਼ਨਾਨ ਕੀਤਾ, ਉਹਨੂੰ ਕੋਲ ਬੁਲਾ ਲਿਆ। ਕਹਿਣ ਲੱਗੇ ਮੈਂ ਹੁਣ ਸਰੀਰ ਛੱਡਣਾ ਹੈ, ਤੈਨੂੰ ਤਾਂ ਬੁਲਾਇਆ ਹੈ ਕਿਉਂਕਿ ਤੇਰੇ ਨਾਲ ਮੇਰਾ ਵਾਅਦਾ ਸੀ, ਮੈਂ ਤੇਰੇ ਬਾਪ ਨੂੰ ਮਰਨ ਲੱਗਿਆ ਐਸੇ ਬਚਨ ਕਹੇ ਸਨ ਕਿ ਸਿੱਧਾ ਹੋ ਕੇ ਜਾਣਦੇ ਭਾਈ, ਕਿਉਂ ਰੌਲਾ ਪਾਉਣਾ ਹੁਣ? ਜ਼ਿੰਦਗੀ ਭਰ ਬੰਦਗੀ ਨਾ ਕਰੋਗੇ ਅੰਤ ਨੂੰ ਰੌਲਾ ਪਾਓਗੇ, ਕਿਉਂਕਿ ਜਦੋਂ ਜਿੰਦ ਨਿਮਾਣੀ ਕੱਢੀ ਗਿਆ ਹੱਡਾਂ ਕੂਕੜ ਕਾਏ ਫਿਰ ਚੀਖਾਂ ਵੱਜਣਗੀਆਂ ਨਾ ਭਾਈ। ਜਿਨ ਮੌਤ ਨੂੰ ਸਮਝ ਲਿਆ ਉਹ ਨਹੀਂ ਰੋਵੇਗਾ। ਕਹਿਣ ਲੱਗੇ ਹੁਣ ਤੂੰ ਦੱਸ, ਮੈਂ ਪ੍ਰਾਣ ਦੇਣੇ ਨੇ, ਸਰੀਰ ਚੋਂ ਪ੍ਰਾਣਾਂ ਨੂੰ ਬਾਹਰ ਕੱਢਣਾ ਹੈ, ਤੂੰ ਦੱਸ ਕਿੱਥੋਂ ਦੀ ਕੱਢਾਂ? ਤੂੰ ਆਪਣੀ ਜ਼ਬਾਨ ਚੋਂ ਕਹੋ ਜਾਨ ਮੈਂ ਦੇਣੀ ਹੈ, ਹੁਣ ਸਰੀਰ ਤਿਆਗਣਾ ਹੈ, ਇੰਨਾ ਸਮਾਂ ਬਾਕੀ ਰਹਿ ਗਿਆ, ਤੂੰ ਮੇਰੇ ਕੋਲ ਬੈਠ ਜਾ, ਮੈਂ ਰੌਲਾ ਨਹੀਂ ਪਾਵਾਂਗਾ, ਤੂੰ ਦੱਸ ਪ੍ਰਾਣ ਕਿੱਥੋਂ ਦੀ ਕੱਢਾਂ? ਉਹਨੂੰ ਕੀ ਪਤਾ ਸੀ ਸੇਠ ਦੇ ਬੱਚੇ ਨੂੰ ਕਿੱਦਾਂ ਹੋ ਜਾਣੀ, ਉਹ ਚਰਨਾ ਤੇ ਪੈ ਪਿਆ, ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਕੋਲੋਂ ਗਲਤੀ ਹੋ ਗਈ। ਕਹਿਣ ਲੱਗੇ ਨਹੀਂ ਗਲਤੀ ਨਹੀਂ, ਤੈਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਕੀ ਫਰਕ ਹੈ। ਕਹਿਣ ਲੱਗੇ ਹੁਣ ਮੈਂ ਪ੍ਰਾਣ ਦੇਣੇ ਨੇ, ਇੰਨੀ ਦੇਰ ਬਾਅਦ ਹੁਣ ਤੈਨੂੰ ਮੈਂ ਦੱਸਦਾ ਇੱਥੋਂ ਦਸਵੇਂ ਦੁਆਰ 'ਚੋਂ ਮੈਂ ਪ੍ਰਾਣ ਕੱਢਣੇ ਨੇ। ਆਪ ਸਮਾਧੀ ਲਾ ਕੇ ਬੈਠ ਗਏ, ਦਸਵੇਂ ਦਰਵਾਜ਼ੇ ਨੂੰ ਫੋੜ ਕੇ ਪ੍ਰਾਣ ਨਿਕਲੇ। ਪਿਆਰੇ ਉਹਨਾਂ ਦੇ ਮੁੱਖ ਵਿੱਚ ਸੱਚ ਹੁੰਦਾ ਜਿਹੜੇ ਬ੍ਰਹਮ ਗਿਆਨੀ, ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚੇ ਦਾ ਨਿਵਾਸ ਹੈ। ਬਾਣੀ ਨੇ ਬਚਨ ਕਹੇ ਮਨ ਸੱਚਾ ਮੁੱਖ ਸੱਚਾ ਸੋਏ, ਅਗਲੀ ਪੰਕਤੀ 'ਚ ਕਹਿ ਰਹੇ ਨੇ ਸਤਿਗੁਰੂ ਜੀ,
ਅਵਰ ਨਾ ਪੇਖੈ ਏਕਸ ਬਿਨ ਕੋਏ।
ਕਹਿੰਦੇ ਇੱਕ ਰੱਬ ਤੋਂ ਬਿਨਾਂ ਉਹ ਤਮਾਮ ਜੀਵਾਂ ਵਿੱਚ ਕਿਸੇ ਹੋਰ ਨੂੰ ਨਹੀਂ ਵੇਖਦੇ, ਉਹ ਨਹੀਂ ਵੇਖਦੇ ਮੇਰਾ ਮਿੱਤਰ ਹੈ, ਨਹੀਂ ਵੇਖਦੇ ਦੁਸ਼ਮਣ ਹੈ, ਨਹੀਂ ਵੇਖਦੇ ਫਲਾਣਾ ਆਇਆ ਹੈ ਫਲਾਣਾ ਚਲਿਆ ਗਿਆ, ਉਹ ਇੱਕ ਰੱਬ ਨੂੰ ਹੀ ਵੇਖਦੇ ਨੇ। ਬਾਬਾ ਸ਼ਾਮ ਸਿੰਘ ਜੀ ਮਹਾਰਾਜ ਆਟਾ ਮੰਡੀ ਵਾਲੇ, ਜਿਹਨਾਂ ਨੂੰ ਜਦੋਂ ਕਿਸੇ ਬੰਦੇ ਨੇ ਮਿਲਣਾ ਤੇ ਉਹਨਾਂ ਨੇ ਕਹਿਣਾ ਆਓ ਭਗਵਾਨ ਜੀ, ਆਓ ਭਗਵਾਨ ਜੀ, ਕਿਵੇਂ ਆਏ? ਹਰ ਬੰਦੇ ਨੂੰ ਭਗਵਾਨ ਕਹਿ ਕੇ ਬੁਲਾਉਣਾ, ਰੱਬ ਕਹਿ ਕੇ ਬੁਲਾਉਣਾ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਕਿਸੇ ਵਿੱਚ ਦੂਸਰੇ ਨੂੰ ਨਹੀਂ ਵੇਖਦਾ ਬ੍ਰਹਮ ਗਿਆਨੀ, ਅਵਰ ਨਾ ਪਿੱਖ ਹੈ ਏਕਸ ਬਿਨ ਕੋਏ, ਇੱਕ ਈਸ਼ਵਰ ਨੂੰ ਹੀ ਵੇਖੇਗਾ, ਦੂਸਰੇ ਨੂੰ ਨਹੀਂ ਵੇਖਦਾ। ਸਤਿਗੁਰੂ ਜੀ ਕਹਿੰਦੇ ਹਨ
ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ।
ਕਹਿੰਦੇ ਐਸੇ ਜਿਸ ਵਿਅਕਤੀ ਦੇ ਲੱਛਣ ਨੇ ਉਹ ਬ੍ਰਹਮ ਗਿਆਨੀ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਮਤ ਦੇਣ ਲਈ, ਸਾਨੂੰ ਸਮਝਾਉਣ ਲਈ, ਸਾਨੂੰ ਵੇਖਣ ਲਈ ਕਿ ਕਿਹੜੇ ਸ਼ੀਸ਼ੇ ਨਾਲ ਬ੍ਰਹਮ ਗਿਆਨੀ ਨੂੰ ਵੇਖਿਆ ਜਾਏ, ਤੋ ਆਪ ਇਹ ਪਾਵਨ ਬਾਣੀ ਕਹਿ ਰਹੇ ਨੇ ਕਿ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਜਿਹਦੇ ਐਸੇ ਲੱਛਣ ਨੇ ਜਿਸ ਦੇ ਮੁੱਖ ਵਿੱਚ ਸੱਚ ਹੈ, ਜਿਸ ਦੇ ਮਨ ਵਿੱਚ ਸੱਚ ਹੈ, ਜਿਹੜਾ ਇੱਕ ਈਸ਼ਵਰ ਨੂੰ ਸਾਰਿਆਂ ਵਿੱਚ ਵੇਖਦਾ ਹੈ, ਅਨੁਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਬ੍ਰਹਮ ਗਿਆਨੀ ਹੈ ਭਾਈ।
ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ।
ਫਿਰ ਬ੍ਰਹਮ ਗਿਆਨੀ ਦੇ ਜੀਵਨ ਦੀਆਂ ਜਿਹੜੀਆਂ ਹੋਰ ਉਹਨੂੰ ਖੁਲਾਸਾ ਕਰਕੇ ਦੱਸਦੇ ਨੇ ਕਿ ਬ੍ਰਹਮ ਗਿਆਨੀ ਕੈਸਾ ਹੁੰਦਾ ਹੈ। ਸਦਾ ਨਿਰਲੇਪ, ਨਿਰਲੇਪ ਦਾ ਮਤਲਬ ਹੈ ਅਸੰਗ ਰਹਿਣਾ, ਕਿਸੇ ਚੀਜ਼ ਵਿੱਚ ਲਪਾਏਮਾਨ ਨਾ ਹੋਣਾ, ਲਿਬੜਨਾ ਨਾ ਕਿਸੇ ਚੀਜ਼ ਵਿੱਚ। ਬ੍ਰਹਮ ਗਿਆਨੀ ਸਦਾ ਨਿਰਲੇਪ, ਉਹ ਸਦਾ ਹੀ ਅਸੰਗ ਰਹਿੰਦਾ ਹੈ ਮਾਇਆ ਤੋਂ, ਸੰਸਾਰ ਤੋਂ, ਸੰਸਾਰ ਦੇ ਸੁੱਖਾਂ ਤੋਂ, ਦੁੱਖਾਂ ਤੋਂ, ਹਰ ਚੀਜ਼ ਤੋਂ ਉਹ ਨਿਰਲੇਪ ਰਹਿੰਦਾ, ਵੱਖ ਰਹਿੰਦਾ ਹੈ। ਅਗਲੀ ਪੰਕਤੀ 'ਚ ਕਹਿੰਦੇ ਨੇ, ਪ੍ਰਮਾਣ ਦਿੰਦੇ ਨੇ ਫਿਰ, ਹਾਂਜੀ,
ਜੈਸੇ ਜਲ ਹੈ ਕਮਲ ਅਲੇਪ।
ਕਹਿੰਦੇ ਜਿਵੇਂ ਕਮਲ ਜਿਹੜਾ ਹੈ ਉਹ ਜਲ ਵਿੱਚ ਚਿੱਕੜ ਵਿੱਚ ਹੁੰਦਾ ਹੈ, ਪਰ ਉਹ ਜਲ ਤੋਂ ਅਲੇਪ ਹੈ, ਵੱਖਰਾ ਹੈ, ਜਲ ਤੋਂ ਉੱਚਾ ਹੋ ਕੇ ਉਸ ਦਾ ਜੀਵਨ ਹੈ। ਇਵੇਂ ਹੀ ਬ੍ਰਹਮ ਗਿਆਨੀ ਹੈ, ਜਨਮ ਦਾ ਸੰਸਾਰ ਦੇ ਚਿੱਕੜ ਤੋਂ ਹੀ ਹੈ, ਮਾਤਾ ਪਿਤਾ ਦੇ ਵੀਰੇ ਦੇ ਚਿੱਕੜ ਤੋਂ ਜਨਮ ਲੈਂਦਾ ਹੈ, ਪਰ ਜਦੋਂ ਫਿਰ ਰੱਬ ਦੀ ਇਬਾਦਤ ਕਰਦਾ ਹੈ ਫਿਰ ਉਸੇ ਸੰਸਾਰ ਨੂੰ ਛੱਡ ਕੇ ਉਹਨੂੰ ਉੱਚਾ ਹੋ ਜਾਂਦਾ ਹੈ। ਸੰਸਾਰ ਹੁਣ ਉਸ 'ਤੇ ਅਸਰ ਨਹੀਂ ਕਰਦਾ, ਉਹ ਰਹੇਗਾ ਸੰਸਾਰ ਵਿੱਚ, ਵਿਚਰੇਗਾ ਸੰਸਾਰ ਵਿੱਚ। ਫਿਰ ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਥਰਤਾ। ਉਹ ਸਾਰਿਆਂ ਨਾਲ ਗੱਲਾਂ ਵੀ ਕਰੇਗਾ ਪਰ ਅੰਦਰੋਂ ਈਸ਼ਵਰ ਨਾਲ ਜੁੜਿਆ ਵੀ ਹੋਵੇਗਾ। ਸਤਿਗੁਰੂ ਜੀ ਕਹਿੰਦੇ ਹਨ
ਬ੍ਰਹਮ ਗਿਆਨੀ ਸਦਾ ਨਿਰਦੋਖ।
ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਕਰਮ ਕਰਦੇ ਹਾਂ, ਬ੍ਰਹਮ ਗਿਆਨੀ ਨੂੰ ਫਿਰ ਵੀ ਕੋਈ ਦੋਸ਼ ਨਹੀਂ ਲੱਗਣਾ, ਉਹਨੂੰ ਗੁਨਾਹ ਨਹੀਂ ਹੁੰਦਾ ਕੋਈ। ਉਹ ਕੋਈ ਕਰਮ ਕਰੇ ਸੁਤਿਸ਼ਤ ਗਲਤ ਵੀ ਹੋ ਜਾਣ, ਫਿਰ ਵੀ ਗੁਰੂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦੋਸ਼ੀ ਨਹੀਂ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ, ਦੋਖ ਦਾ ਅਰਥ ਹੈ ਦੋਸ਼, ਗੁਨਾਹ। ਉਹ ਗੁਨਾਹਗਾਰ ਨਹੀਂ ਹੈ, ਸਾਰੇ ਕਰਮ ਕਰਦੇ ਹਾਂ, ਉਹਨੂੰ ਕੋਈ ਗੁਨਾਹ ਨਹੀਂ ਵਿਆਪਦਾ। ਅਗਲੀ ਪੰਕਤੀ ਵਿੱਚ ਪ੍ਰਮਾਣ ਦੇ ਕੇ ਦੱਸਦੇ ਹਨ,
ਜੈਸੇ ਸੂਰ ਸਰਬ ਕੋ ਸੋਖ।
ਜਿਵੇਂ ਸੂਰਜ ਸਮੁੰਦਰ ਦੇ ਜਲ ਨੂੰ ਵੀ ਸੁਕਾਉਂਦਾ ਹੈ, ਛੱਪੜਾਂ ਦੇ ਜਲ ਨੂੰ ਵੀ ਸੁਕਾਉਂਦਾ ਹੈ, ਗੰਦਗੀ ਵਿੱਚ ਪਿਆ ਹੋਇਆ ਜਲ ਵੀ ਸੂਰਜ ਸੁਕਾ ਦਿੰਦਾ ਹੈ, ਪਰ ਸੂਰਜ ਨੂੰ ਕਲੰਕ ਕੋਈ ਨਹੀਂ ਲੱਗਦਾ ਕਿ ਇਹਨੇ ਗੰਦਗੀ 'ਚੋਂ ਜਲ ਸੁਕਾਇਆ, ਸੂਰਜ ਮਾੜਾ ਹੈ, ਐਸਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਸੂਰਜ ਸਾਰਿਆਂ ਵਿੱਚੋਂ ਆਪਣੇ ਜਲ ਨੂੰ ਸੋਖ ਦਿੰਦਾ ਹੈ ਪਰ ਕਲੰਕੀ ਨਹੀਂ ਹੁੰਦਾ, ਇਵੇਂ ਬ੍ਰਹਮ ਗਿਆਨੀ ਸਾਰੇ ਕਰਮ ਕਰਦੇ ਹਾਂ, ਕਲੰਕੀ ਨਹੀਂ ਹੁੰਦਾ ਭਾਈ।
ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ।
ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਸਾਰਿਆਂ ਨੂੰ ਇੱਕ ਜੈਸੇ ਦੇਖਦਾ ਹੈ, ਉਹਦੀ ਦ੍ਰਿਸ਼ਟੀ ਵਿੱਚ ਸਭ ਇੱਕ ਜੈਸੇ ਨੇ, ਸਭ ਗੋਬਿੰਦ ਹੈ, ਗੋਬਿੰਦ ਵਿੰਦ ਨਹੀਂ ਕੋਈ, ਸਾਰੇ ਗੋਬਿੰਦ ਨੇ, ਸਾਰੇ ਨਿਰੰਕਾਰ ਦਾ ਰੂਪ ਨੇ। ਉਹ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਬਰਾਬਰ ਹੁੰਦੀ ਹੈ ਸਭ ਵਿੱਚ। ਅਗਲੀ ਪੰਕਤੀ 'ਚ ਪ੍ਰਮਾਣ ਦਿੰਦੇ ਹਨ,
ਜੈਸੇ ਰਾਜ ਰੰਗ ਕੋ ਲਾਗੈ ਤੁਲਪਾਣ।
ਕਹਿੰਦੇ ਜਿਵੇਂ ਰਾਜੇ ਨੂੰ ਤੇ ਰੰਗ ਕੰਗਾਲ ਨੂੰ ਤੁਲ ਦਾ ਅਰਥ ਹੈ ਬਰਾਬਰ ਹਵਾ ਲੱਗਦੀ ਹੈ, ਇਵੇਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਕੋਈ ਰਾਜਾ ਤੇ ਕੋਈ ਗਰੀਬ ਦੋ ਨਹੀਂ ਹੁੰਦੇ। ਉਹਦੀ ਦ੍ਰਿਸ਼ਟੀ ਵਿੱਚ ਰਾਜਾ ਵੀ ਵੈਸਾ ਹੈ, ਉਹਦੀ ਦ੍ਰਿਸ਼ਟੀ ਵਿੱਚ ਭਿਖਾਰੀ ਵੀ ਵੈਸਾ ਹੈ, ਉਹ ਕਿਸੇ ਨੂੰ ਦੋ ਨਹੀਂ ਦੇਖਦਾ। ਜਿਵੇਂ ਹਵਾ ਰਾਜੇ ਨੂੰ ਵੀ ਓਨੀ ਲੱਗਦੀ ਜੇ ਵਗੇ ਤੇ ਕੰਗਾਲ ਨੂੰ ਵੀ ਓਨੀ ਲੱਗਦੀ, ਐਸਾ ਨਹੀਂ ਕਿ ਰਾਜੇ ਨੂੰ ਜ਼ਿਆਦਾ ਲੱਗੇ ਤੇ ਕੰਗਾਲ ਨੂੰ ਘੱਟ ਲੱਗੇ, ਦੋਵਾਂ ਨੂੰ ਬਰਾਬਰ ਲੱਗਦੀ ਹੈ। ਤੋ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਸਾਰੇ ਇਸ ਤਰ੍ਹਾਂ ਬਰਾਬਰ ਹਨ।
ਬ੍ਰਹਮ ਗਿਆਨੀ ਕੈ ਧੀਰਜ ਏਕ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਦੇ ਅੰਦਰ ਧੀਰਜ ਹੈ, ਕਿਉਂਕਿ ਬ੍ਰਹਮ ਗਿਆਨੀ ਇੱਕ ਨਾਲ ਜੁੜਿਆ ਹੋਇਆ, ਉਹ ਇੱਕ ਐਸਾ ਧੀਰਜਵਾਨ ਹੈ, ਕਈ ਕੁਝ ਕਰਦਾ ਆਪਣੇ ਖੇਲ ਆਪ ਕਰ ਦੇਖਾ। ਜਿਵੇਂ ਛੋਟੇ ਜਿਹੇ ਬੱਚੇ ਨੂੰ ਤੁਸੀਂ ਬੜੀ ਸਧਰ ਨਾਲ, ਬੜੇ ਪਿਆਰ ਨਾਲ ਖਿਲਾਉਣਾ ਲੈ ਕੇ ਦਿੰਦੇ ਹੋ, ਇਹ ਗੱਲ ਯਾਦ ਰੱਖਿਓ, ਜਿਹੜੀ ਖੇਲ ਹੈ ਨਾ ਉਹਨੂੰ ਇਕੱਲਾ ਹੀ ਖੇਲਦਾ ਹੈ, ਦੋ ਨਹੀਂ ਖੇਲ ਸਕਦੇ। ਜਿੱਥੇ ਦੋ ਖੇਲਦੇ ਅਸੀਂ ਦੇਖਾਂਗੇ, ਅਸੀਂ ਕਹਿੰਦੇ ਦੋ ਖੇਲਦੇ, ਉੱਥੇ ਜਿੱਤ ਹਾਰ ਆ ਜਾਏਗੀ, ਉੱਥੇ ਖੁਸ਼ੀ ਤੇ ਗਮੀ ਆ ਜਾਏਗੀ। ਪਰ ਖੇਲ ਨੂੰ ਇਕੱਲਾ ਖੇਲਣਾ ਹੈ, ਜਿਵੇਂ ਇੱਕ ਛੋਟੇ ਬੱਚੇ ਨੂੰ ਤੁਸੀਂ ਖਿਲੌਣਾ ਲਿਆ ਕੇ ਦਿੰਦੇ ਹੋ, ਉਹ ਵੱਟਾ ਮਾਰ ਕੇ ਉਹਨੂੰ ਭੰਨ ਦਿੰਦਾ ਤੇ ਫਿਰ ਹੱਸ ਰਿਹਾ ਹੈ, ਵੱਟੇ ਹੱਥ ਮਾਰ ਕੇ ਕਰਤੇ, ਖਿਲੌਣਾ ਟੁੱਟ ਗਿਆ। ਬੱਚੇ ਦੇ ਅੰਦਰ ਕੋਈ ਖੇਡ ਨਹੀਂ, ਉਹ ਖੇਲ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਧੀਰਜ ਏਕ, ਉਹ ਇੱਕ ਨਾਲ ਜੁੜਿਆ ਹੈ, ਇਸ ਕਰਕੇ ਉਹਦੇ ਅੰਦਰ ਧੀਰਜ ਹੈ, ਕਾਲਾਪਨ ਨਹੀਂ ਹੈ, ਉਹ ਟਿਕ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ,
ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ,
ਇਹ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਬਸਦਾ ਕਹਿੰਦੇ ਨੇ ਧਰਤੀ ਨੂੰ, ਜਿਵੇਂ ਧਰਤੀ ਨੂੰ ਕੋਈ ਪੁੱਟ ਲਵੇ, ਤੇ ਇੱਕ ਐਸਾ ਵਿਅਕਤੀ ਜਿਹੜਾ ਧਰਤੀ ਤੇ ਚੰਦਨ ਦਾ ਲੇਪ ਕਰ ਦੇਵੇ, ਧਰਤੀ ਪੁੱਟਣ ਵਾਲੇ ਨਾਲ ਕਦੇ ਨਾਰਾਜ਼ ਨਹੀਂ ਹੁੰਦੀ ਤੇ ਚੰਦਨ ਦਾ ਲੇਪ ਕਰਨ ਵਾਲੇ ਤੇ ਕਦੇ ਪ੍ਰਸੰਨ ਨਹੀਂ ਹੁੰਦੀ। ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਇਸ ਤਰ੍ਹਾਂ ਇੱਕ ਧੀਰਜ ਵਿੱਚ ਟਿਕਿਆ ਰਹਿੰਦਾ ਹੈ, ਜਿਵੇਂ ਧਰਤੀ ਖੋਦਣ ਵਾਲੇ ਨੂੰ ਕੁਝ ਨਹੀਂ ਕਹਿੰਦੀ, ਪਰ ਚੰਦਨ ਦਾ ਲੇਪ ਕਰਨ ਵਾਲੇ ਨੂੰ ਵੀ ਕੁਝ ਨਹੀਂ ਕਹਿੰਦੀ, ਨਾ ਉਹਦੇ ਤੇ ਪ੍ਰਸੰਨ ਹੁੰਦੀ ਨਾ ਦੂਸਰੇ ਤੇ ਨਾਰਾਜ਼ ਹੁੰਦੀ। ਐਸਾ ਬ੍ਰਹਮ ਗਿਆਨੀ ਹੈ ਸਤਿਗੁਰੂ ਜੀ ਕਹਿੰਦੇ ਨੇ।
ਬ੍ਰਹਮ ਗਿਆਨੀ ਕਾ ਇਹ ਗੁਣਾ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਦਾ ਇਹ ਵੱਡਾ ਗੁਣ ਹੈ। ਕੈਸਾ ਗੁਣ ਹੈ ਉਹ ਪ੍ਰਮਾਣ ਦਿੰਦੇ ਨੇ ਅਗਲੀ ਪੰਕਤੀ ਵਿੱਚ,
ਨਾਨਕ ਜਿਉ ਪਾਵਕ ਕਾ ਸਹਿਜ ਸੁਭਾਅ,
ਜਿਵੇਂ ਅੱਗ ਦਾ ਸੁਤੇ ਸਿੱਧ ਹੀ ਸੁਭਾਅ ਹੈ ਕਿ ਜਦੋਂ ਕੋਈ ਅੱਗ ਦੇ ਪਾਸ ਚਲਿਆ ਜਾਏ ਉਹ ਸਭ ਨੂੰ ਪ੍ਰਕਾਸ਼ ਦਿੰਦੀ ਹੈ, ਸਭ ਨੂੰ ਨਿਗ ਦਿੰਦੀ ਹੈ, ਸਾਰਿਆਂ ਨੂੰ ਪ੍ਰਕਾਸ਼ ਦਿੰਦੀ ਹੈ, ਨਿਗ ਦਿੰਦੀ, ਠੰਡ ਦੂਰ ਕਰਦੀ ਹੈ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਪਾਸ ਜਦੋਂ ਕੋਈ ਆਉਂਦਾ ਹੈ ਉਹਨੂੰ ਗਿਆਨ ਦਾ ਪ੍ਰਕਾਸ਼ ਦਿੰਦਾ ਹੈ, ਉਹਦੇ ਅੰਦਰ ਈਸ਼ਵਰ ਪ੍ਰਤੀ ਨਿਗ ਪੈਦਾ ਕਰਦਾ ਹੈ, ਸਤਿਕਾਰ ਪੈਦਾ ਕਰਦਾ ਹੈ। ਐਸਾ ਬ੍ਰਹਮ ਗਿਆਨੀ ਦਾ ਸੁਭਾਅ ਹੈ ਜਿਵੇਂ ਅੱਗ ਦਾ ਸੁਤੇ ਸਿੱਧ ਸੁਭਾਅ ਹੈ, ਸੜਨ ਬ੍ਰਹਮ ਗਿਆਨੀ ਦਾ ਸੁਤੇ ਸਿੱਧ ਐਸਾ ਸੁਭਾਅ ਹੈ ਕਿ ਉਹ ਵੀ ਨਾਮ ਨਾਲ ਜੋੜ ਕੇ ਪਾਪਾਂ ਨੂੰ ਸਾੜ ਦਿੰਦਾ ਹੈ। ਅਗਲੀ ਪੰਕਤੀ ਕਹਿ ਰਹੇ ਹਨ,
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ,
ਕਹਿੰਦੇ ਨਿਰਮਲ ਤੋਂ ਵੀ ਨਿਰਮਲ ਹੈ ਬ੍ਰਹਮ ਗਿਆਨੀ। ਇੱਕ ਨੂੰ ਤੁਸੀਂ ਨਿਰਮਲ ਕਹਿ ਦਿਓ, ਸਾਫ਼ ਹੈ, ਸਾਫ਼ ਤੋਂ ਸਾਫ਼, ਨਿਰਮਲ ਤੋਂ ਨਿਰਮਲ, ਪਵਿੱਤਰ ਤੋਂ ਪਵਿੱਤਰ, ਭਾਵ ਅਤ ਪਵਿੱਤਰ, ਅਤ ਨਿਰਮਲ, ਜਿਸ ਨੂੰ ਬਾਣੀ ਕਹਿੰਦੀ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਨਿਰਮਲ ਤੋਂ ਵੀ ਨਿਰਮਲ ਹੈ ਬ੍ਰਹਮ ਗਿਆਨੀ। ਆਪ ਗੁਰੂ ਸਾਹਿਬ ਕਹਿੰਦੇ ਨੇ ਉਹਦੀ ਜਿਹੜੀ ਨਿਰਮਲਤਾ ਹੀ ਹੈ ਨਾ, ਉਹਦੇ ਬਾਰੇ ਸ਼ਬਦ ਨਹੀਂ ਜੁੜ ਸਕਦੇ। ਕਹਿੰਦੇ ਨਿਰਮਲ ਤੇ ਨਿਰਮਲਾ, ਨਿਰਮਲ ਤੋਂ ਵੀ ਨਿਰਮਲ, ਜਿਸ ਨੂੰ ਤੁਸੀਂ ਨਿਰਮਲ ਕਹੋ, ਸ਼ੁੱਧ ਕਹੋ, ਉਸ ਤੋਂ ਵੀ ਸ਼ੁੱਧ ਬ੍ਰਹਮ ਗਿਆਨੀ ਹੈ।
ਜੈਸੇ ਮੈਲ ਨਾ ਲਾਗੇ ਜਲਾ,
ਜਲਾ ਦਾ ਅਰਥ ਹੈ ਅੱਗ ਦੀਆਂ ਲਾਟਾਂ, ਅੱਗ ਦੀਆਂ ਲਾਟਾਂ ਮੈਲੀਆਂ ਨਹੀਂ ਹੁੰਦੀਆਂ, ਗੰਦਗੀ ਦੇ ਢੇਰ ਨੂੰ ਲੱਗੀ ਅੱਗ ਦੀ ਲਾਟ ਵੀ ਵੈਸੀ ਹੈ ਜੈਸੇ ਕਿਸੇ ਦੇ ਮਕਾਨ ਨੂੰ ਲੱਗੀ ਅੱਗ ਦੀ ਲਾਟ ਹੈ, ਦੋਵੇਂ ਮੈਲੀਆਂ ਨਹੀਂ। ਬ੍ਰਹਮ ਗਿਆਨੀ ਦੇ ਅੰਦਰ ਵੀ ਮੈਲ ਨਹੀਂ ਲੱਗਦੀ, ਉਹ ਅੱਗ ਦੀਆਂ ਲਾਟਾਂ ਵਾਂਗ ਨਿਰਮਲ ਰਹਿੰਦਾ ਹੈ। ਤੇ ਨਿਰਮਲ ਕੀ ਹੈ ਕਹਿੰਦੇ ਬਾਈ ਅਗਲੀ ਪੰਕਤੀ ਚ ਕਹਿ ਰਹੇ,
ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼,
ਬ੍ਰਹਮ ਗਿਆਨੀ ਦੇ ਮਨ ਵਿੱਚ ਈਸ਼ਵਰ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਜੈਸੇ ਧਰ ਉਪਰ ਆਕਾਸ਼,
ਕਹਿੰਦੇ ਜਿਵੇਂ ਧਰਤੀ ਦੇ ਉੱਪਰ ਆਕਾਸ਼ ਵਿੱਚ ਵਸਦਾ ਹੋਇਆ ਸੂਰਜ ਪ੍ਰਕਾਸ਼ ਦਿੰਦਾ ਹੈ, ਸਾਰੇ ਵਿਹੜੇ ਰੋਸ਼ਨਾ ਜਾਂਦੇ ਨੇ, ਸਾਰੀ ਧਰਤੀ ਦੀ ਰੋਸ਼ਨੀ ਹੋ ਜਾਂਦੀ, ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਨਾਮ ਦਾ ਪ੍ਰਕਾਸ਼ ਹੈ। ਬ੍ਰਹਮ ਗਿਆਨੀ ਪਹਿਲੀ ਪੰਕਤੀ,
ਜੈਸੇ ਧਰ ਉਪਰ ਆਕਾਸ਼, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼,
ਬ੍ਰਹਮ ਗਿਆਨੀ ਦੇ ਮਨ ਵਿੱਚ ਐਸਾ ਪ੍ਰਕਾਸ਼ ਹੋ ਜਾਂਦਾ ਹੈ ਜਿਵੇਂ ਧਰਤੀ ਦੇ ਉੱਪਰ ਆਕਾਸ਼ ਵਿੱਚ ਵਸਦਾ ਸੂਰਜ ਸਾਰੀ ਜਗ੍ਹਾ ਤੇ ਪ੍ਰਕਾਸ਼ ਕਰਦਾ ਹੈ। ਤਾਂ ਬ੍ਰਹਮ ਗਿਆਨੀ ਦੇ ਅੰਦਰ ਗਿਆਨ ਦਾ ਐਸਾ ਪ੍ਰਕਾਸ਼ ਹੈ।
ਬ੍ਰਹਮ ਗਿਆਨੀ ਕੈ ਮਿੱਤਰ ਸਤ ਸਮਾਨ,
ਬ੍ਰਹਮ ਗਿਆਨੀ ਨੂੰ ਮਿੱਤਰ ਵੀ ਵੈਸੇ ਨੇ, ਦੁਸ਼ਮਣ ਵੀ ਵੈਸੇ ਨੇ, ਉਹਦਾ ਦੁਸ਼ਮਣ ਹੈ ਹੀ ਕੋਈ ਨਹੀਂ, ਇਸ ਕਰਕੇ ਬ੍ਰਹਮ ਗਿਆਨੀ ਦੇ ਸਾਰੇ ਮਿੱਤਰ ਨੇ, ਉਹਦੇ ਲਈ ਕੋਈ ਪਰਾਇਆ ਨਹੀਂ ਹੈ, ਨਾ ਕਾਹੂ ਸੋ ਦੋਸਤੀ ਨਾ ਕਾਹੂ ਸੋ ਬੈਰ, ਉਹਦੇ ਲਈ ਸਭ ਬਰਾਬਰ ਨੇ, ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ, ਉਹ ਸਾਰਿਆਂ ਦਾ ਮਿੱਤਰ ਹੈ, ਉਹਦੇ ਸਾਰੇ ਮਿੱਤਰ ਨੇ, ਕੋਈ ਦੁਸ਼ਮਣ ਨਹੀਂ ਹੈ ਉਸਦਾ, ਮਿੱਤਰ ਸਤਰ ਸਮਾਨ ਦੋਵੇਂ ਬਰਾਬਰ ਨੇ। ਅਗਲੀ ਪੰਕਤੀ ਚ ਕਹਿ ਰਹੇ ਹੈ,
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
ਤੇ ਬ੍ਰਹਮ ਗਿਆਨੀ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਾਈ ਕੋਈ ਹੰਕਾਰ ਨਹੀਂ ਹੈ
ਬ੍ਰਹਮ ਗਿਆਨੀ ਊਚ ਤੇ ਊਚਾ
ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚਾ ਹੈ ਜਿਹੜੇ ਆਪਣੇ ਮਨ ਵਿੱਚ ਕਹਿੰਦੇ ਨੇ ਮੇਰੇ ਵਿਚਾਰ ਬੜੇ ਉੱਚੇ ਨੇ ਬ੍ਰਹਮ ਗਿਆਨੀ ਦੇ ਵਿਚਾਰ ਉਸ ਨਾਲੋਂ ਵੀ ਉੱਚੇ ਨੇ ਉੱਚਿਆਂ ਤੋਂ ਵੀ ਉੱਚਾ ਇੱਕ ਧਨਵਾਨ ਹੈ ਬ੍ਰਹਮ ਗਿਆਨੀ ਉਸ ਤੋਂ ਜ਼ਿਆਦਾ ਧਨਵਾਨ ਹੈ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛੋ ਵਾਲੇ ਇੱਕ ਵਾਰ ਬੜੀ ਪੁਰਾਣੀ ਗੱਲ ਜਦੋਂ ਚੀਨ ਨਾਲ ਹਿੰਦੁਸਤਾਨ ਦੀ ਲੜਾਈ ਲੱਗੀ ਜਲੇਬੀਆਂ ਦੇ ਲੰਗਰ ਕਰਦੇ ਨਿੱਤ ਜਲੇਬੀਆਂ ਦੇ ਲੰਗਰ ਪੱਠੀਆਂ ਚੜ੍ਹੀਆਂ ਰਹਿੰਦੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਬੜਾ ਘੱਟ ਰਹਿੰਦਾ ਸਾਰਾ ਦਿਨ ਲੰਗਰ ਛੱਡਦੀਆਂ ਤੇ ਮਹਾਂਪੁਰਸ਼ਾਂ ਦੇ ਖਿਲਾਫ ਕਿਸੇ ਨੇ ਪੁਲਿਸ ਵਾਲੇ ਨੂੰ ਕਹਿ ਦਿੱਤਾ ਕਿ ਬਈ ਇਹ ਪਾਕਿਸਤਾਨ ਦਾ ਜਸੂਸ ਤਾਂ ਨਹੀਂ ਇਸ ਦੇ ਪਾਸ ਕੋਈ ਹੈ ਨਹੀਂ ਇੱਕ ਚਾਦਰ ਵਧੀ ਹੈ ਇੱਕ ਸਿਰ ਤੇ ਪਰਨਾ ਹੈ ਬਸ ਹੋਰ ਕੁਝ ਨਹੀਂ ਤੇ ਲੰਗਰ ਕਿੱਥੋਂ ਕਰਦਾ ਇੰਨਾ ਪੈਸਾ ਕਿੱਥੋਂ ਆਉਂਦਾ ਤੇ ਆਪ ਉਹੀ ਰੱਖਦੇ ਸਨ ਇੱਕ ਤੇੜ ਬੰਨ ਕੇ ਪਰਨਾ ਰੱਖਣਾ ਸਿਰ ਤੇ ਰੱਖਣਾ ਬਸ ਦਰਵਾਜ਼ੇ ਪੈਣਾ ਉਹ ਲਾ ਕੇ ਥੱਲੇ ਵਿਛਾ ਲੈਣ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਸਾਹਮਣੇ ਪਏ ਨੇ ਤੇ ਇੱਕ ਪੁਲਿਸ ਦਾ DSP ਪੁਲਿਸ ਫੋਰਸ ਦੇ ਨਾਲ ਆ ਗਿਆ ਆ ਕੇ ਠੁੱਡਾ ਮਾਰਿਆ ਕਹਿਣ ਲੱਗਾ ਵਾਇਰਲੈਸ ਕਿੱਥੇ ਹੈ ਜਿਹੜੀ ਪਾਕਿਸਤਾਨ ਨੂੰ ਕਰਦਾ ਤੇ ਮਹਾਂਪੁਰਸ਼ ਉੱਠ ਕੇ ਬੈਠ ਕੇ ਗੁੱਸਾ ਨਹੀਂ ਕੀਤਾ ਕੁਛ ਨਹੀਂ ਕਿਹਾ ਉਹਨੇ ਕਹਿੰਦਾ ਵਾਇਰਲੈਸ ਕਿੱਥੇ ਹੈ ਤੇ ਮਹਾਂਪੁਰਸ਼ਾਂ ਚਾਦਰ ਚੁੱਕ ਦਿੱਤੀ ਕਹਿੰਦੇ ਨਿੱਤ ਜਲੇਬੀਆਂ ਦੇ ਲੰਗਰ ਲਾਈ ਜਾਣਾ ਪੈਸੇ ਕਿੱਥੋਂ ਆਉਂਦੇ ਉਹ ਜਿਹੜੀ ਫਰਸ਼ ਤੇ ਵਿਸ਼ੀ ਚਾਦਰ ਸੀ ਨਾ ਜਦੋਂ ਚੁੱਕਿਆ ਪੱਲਾ ਉਹਦਾ ਤਾਂ ਉਸ ਪੁਲਿਸ ਨੇ DSP ਨੂੰ ਦੱਸਿਆ ਕਿ ਨੋਟਾਂ ਦੇ ਉੱਤੇ ਪਏ ਨੇ ਨੋਟ ਨੇ ਥੱਲੇ ਨੋਟਾਂ ਦੇ ਉੱਪਰ ਪਏ ਨੇ ਕਹਿਣ ਲੱਗਾ ਤਾਂ ਮੈਂ ਨੋਟ ਤਾਂ ਲੈ ਹੀ ਲੈਣੇ ਮੈਂ ਵਾਇਰਲੈਸ ਕਰਦਾ ਉਹਨਾਂ ਉਹੀ ਪੱਲਾ ਸਿੱਧਾ ਕਰਕੇ ਫਿਰ ਦੁਬਾਰਾ ਚੁੱਕ ਦਿੱਤਾ ਜਦੋਂ ਦੁਬਾਰਾ ਚੁੱਕਿਆ ਤਾਂ ਥੱਲਿਓਂ ਕਾਲਾ ਸੱਪ ਨਿਕਲਿਆ ਤੇ ਜਦੋਂ ਉਹ ਨਿਕਲਿਆ ਨਾ DSP ਵੱਲ ਨੂੰ ਜਾਣ ਲੱਗਿਆ ਤੇ ਫਿਰ ਹੱਥ ਜੋੜ ਕੇ ਕਹਿੰਦਾ ਮੈਨੂੰ ਬਖਸ਼ ਲਓ ਮੈਂ ਭੁੱਲ ਗਿਆ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਤਨੀਆਂ ਸ਼ਕਤੀਆਂ ਦੇ ਮਾਲਕ ਹੋ ਤਾਂ ਪਿਆਰਿਓ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਦੇ ਬਚਨ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਊਚ ਤੇ ਉੱਚਾ ਉੱਚਿਆਂ ਤੋਂ ਵੀ ਉੱਚਾ ਹੈ ਪਰ ਅਗਲੀ ਪੰਕਤੀ 'ਚ ਦੱਸਦੇ ਹਨ
ਮਨ ਆਪਣੇ ਹੈ ਸਭ ਤੇ ਨੀਚਾ
ਪਰ ਆਪਣੇ ਮਨ ਵਿੱਚ ਸਾਰਿਆਂ ਤੋਂ ਨੀਵਾਂ ਹੋ ਕੇ ਵਿਵਸਥ ਚੱਲਦਾ ਹੈ ਕਦੇ ਇਹ ਨਹੀਂ ਜਣਾਉਂਦਾ ਕਿ ਮੈਂ ਬਹੁਤ ਉੱਚਾ ਹਾਂ
ਬ੍ਰਹਮ ਗਿਆਨੀ ਸੇ ਜਨ ਪਏ
ਉਹ ਵਿਅਕਤੀ ਬ੍ਰਹਮ ਗਿਆਨੀ ਹੁੰਦੇ ਹਨ ਸਤਿਗੁਰੂ ਜੀ ਕਹਿ ਰਹੇ ਹਨ ਭਾਈ
ਨਾਨਕ ਜਿਨ ਪ੍ਰਭ ਆਪ ਕਰੇ
ਜਿਨ੍ਹਾਂ ਨੂੰ ਉਹ ਪ੍ਰਭੂ ਆਪ ਬ੍ਰਹਮ ਗਿਆਨੀ ਬਣਾਉਂਦਾ ਹੈ ਉਹੀ ਬ੍ਰਹਮ ਗਿਆਨੀ ਹੋ ਸਕਦੇ ਹਨ
ਬ੍ਰਹਮ ਗਿਆਨੀ ਸਗਲ ਕੀਰੀਨਾ
ਬ੍ਰਹਮ ਗਿਆਨੀ ਸਾਰਿਆਂ ਦੀ ਚਰਨ ਧੂੜੀ ਹੋ ਕੇ ਸੰਸਾਰ ਤੇ ਵਿਚਰਦਾ ਹੈ
ਆਤਮ ਰਸ ਬ੍ਰਹਮ ਗਿਆਨੀ ਚੀਨਾ
ਅੰਦਰਲੇ ਨਾਮ ਰਸ ਨੂੰ ਬ੍ਰਹਮ ਗਿਆਨੀ ਨੇ ਆਤਮ ਰਸ ਨੂੰ ਜਾਣ ਲਿਆ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ
ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਬ੍ਰਹਮ ਗਿਆਨੀ ਦੀ ਸਾਰਿਆਂ ਦੇ ਉੱਪਰ ਕਿਰਪਾ ਹੁੰਦੀ ਹੈ
ਬ੍ਰਹਮ ਗਿਆਨੀ ਤੇ ਕੱਚ ਬੁਰਾ ਨਾ ਪਾਇਆ
ਬ੍ਰਹਮ ਗਿਆਨੀ ਤੋਂ ਕਦੇ ਕਿਸੇ ਦਾ ਕੁਝ ਬੁਰਾ ਨਹੀਂ ਹੁੰਦਾ ਉਹ ਕਿਸੇ ਦਾ ਬੁਰਾ ਕਰਦਾ ਨਹੀਂ ਬੁਰਾ ਚਿਤਵਦਾ ਨਹੀਂ ਹੈ
ਬ੍ਰਹਮ ਗਿਆਨੀ ਸਦਾ ਸਮਦਰਸੀ
ਬ੍ਰਹਮ ਗਿਆਨੀ ਸਦੀਵ ਕਾਲ ਸਮਦਰਸੀ ਸਾਰਿਆਂ ਨੂੰ ਬਰਾਬਰ ਵੇਖਣਾ ਕਰਦਾ ਹੈ
ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ ਗੁਰੂ ਜੀ ਕਹਿੰਦੇ ਨੇ ਜੇ ਕਦੇ ਦੇਖ ਕੇ ਕਹਿਤਾ ਕਿਉਂ ਮਹਾਂਪੁਰਖਾ ਬਾਈ ਇਹਨੂੰ ਤਾਂ ਮਿਰਗੀ ਨਹੀਂ ਪੈਂਦੀ ਫਿਰ ਨਹੀਂ ਪਈ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ ਜਿੱਥੇ ਜਿੱਥੇ ਉਹ ਅੰਮ੍ਰਿਤ ਦੀ ਦ੍ਰਿਸ਼ਟੀ ਪੈਂਦੀ ਉਹਨਾਂ ਵਿਅਕਤੀਆਂ ਨੂੰ ਬ੍ਰਹਮ ਗਿਆਨੀ ਨਿਹਾਲ ਕਰ ਦਿੰਦਾ ਹੈ
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
ਬ੍ਰਹਮ ਗਿਆਨੀ ਦੇ ਜੀਵਨ ਵਿੱਚ ਕੋਈ ਬੰਧਨ ਨਹੀਂ ਉਹ ਆਜ਼ਾਦ ਹੈ ਬੰਧਨਾਂ ਤੋਂ ਮੁਕਤ ਹੈ ਸਤਿਗੁਰੂ ਜੀ ਕਹਿੰਦੇ ਹਨ
ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਨਾਲ ਜੁੜਨ ਦੀ ਬ੍ਰਹਮ ਗਿਆਨੀ ਦੀ ਨਿਰਮਲ ਜੁਗਤੀ ਹੈ ਉਹ ਕਦੇ ਕਿਸੇ ਨੂੰ ਕਹਿੰਦਾ ਆ ਮੇਰੇ ਕੰਨ 'ਚ ਮੰਤਰ ਦਿਆਂ ਤੂੰ ਕਿਸੇ ਨੂੰ ਦੱਸੀ ਨਾ ਭਾਈ ਉਹ ਤਾਂ ਕਹਿੰਦਾ ਭਾਈ ਜਪੋ ਸਭ ਵਾਹਿਗੁਰੂ ਕਹੋ ਰਾਮ ਕਹੋ ਅੱਲਾ ਕਹੋ ਗਾਡ ਕਹੋ ਪਰ ਕਹੋ ਉਹ ਕਿਸੇ ਦੇ ਕੰਨ 'ਚ ਮੰਤਰ ਨਹੀਂ ਦਿੰਦਾ ਰੱਬ ਨਾਲ ਮਿਲਣ ਦੀ ਉਹਦੀ ਯੁਕਤੀ ਨਿਰਮਲ ਹੈ। ਸੁਰ ਪਰ ਸਖਨ ਹਨ
ਬ੍ਰਹਮ ਗਿਆਨੀ ਕਾ ਭੋਜਨ ਗਿਆਨ।
ਬ੍ਰਹਮ ਗਿਆਨੀ ਦਾ ਭੋਜਨ ਗੁਰੂ ਪਾਤਸ਼ਾਹ ਜੀ ਕਹਿੰਦੇ ਗਿਆਨ ਹੈ, ਉਹ ਗਿਆਨ ਰੂਪੀ ਭੋਜਨ ਨੂੰ ਕਰਦਾ ਹੈ, ਭਾਵ ਰੱਬ ਵਿੱਚ ਹੀ ਵਿਚਰਦਾ ਹੈ।
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
ਬ੍ਰਹਮ ਗਿਆਨੀ ਦਾ ਧਿਆਨ ਉਸ ਬ੍ਰਹਮ ਵਿੱਚ ਹੀ ਰਹਿੰਦਾ ਹੈ, ਉਹਦੇ ਨਾਲ ਉਹ ਕਦੇ ਵੱਖ ਨਹੀਂ ਹੁੰਦਾ, ਜੁੜਿਆ ਰਹਿੰਦਾ ਹੈ ਉਸ ਨਾਲ।
ਬ੍ਰਹਮ ਗਿਆਨੀ ਏਕ ਉਪਰ ਆਸ।
ਬ੍ਰਹਮ ਗਿਆਨੀ ਦੀ ਆਸਾ ਇੱਕ ਈਸ਼ਵਰ ਤੇ ਹੁੰਦੀ ਹੈ, ਕਿਸੇ ਦੂਸਰੇ ਤੇ ਕੋਈ ਆਸ ਨਹੀਂ ਰੱਖਦਾ ਉਹ, ਨਾ ਉਹਨੂੰ ਰੱਖਣ ਦੀ ਲੋੜ ਹੈ, ਕਿਉਂਕਿ ਜਿਸ ਵੀ ਸਾਂਝ ਭਾਈ ਪੈ ਜਾਏ ਕਿਸੇ ਵੱਡੇ ਆਫਿਸਰ ਚਪੜਾਸੀਆਂ ਨੂੰ ਕਿਉਂ ਸਲਾਮ ਕਰਦਾ ਪਵੇਗਾ, ਉਹਦੀ ਸਾਂਝ ਈਸ਼ਵਰ ਨਾਲ ਪੈ ਗਈ। ਉਹ ਦੂਸਰਿਆਂ ਨੂੰ ਕਿਉਂ ਭਾਈ ਉਹ ਸਲਾਮਾ ਕਰੇਗਾ, ਕਿਉਂ ਕਿਸੇ ਨਾਲ ਸਾਂਝ ਰੱਖੇਗਾ। ਇੱਕ ਈਸ਼ਵਰ ਤੇ ਹੀ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਦੀ ਆਸ ਹੈ।
ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼।
ਬ੍ਰਹਮ ਗਿਆਨੀ ਦਾ ਕਦੇ ਬਿਨਾਸ਼ ਨਹੀਂ ਹੁੰਦਾ, ਖਾਤਮਾ ਨਹੀਂ ਹੁੰਦਾ। ਬ੍ਰਹਮ ਗਿਆਨੀ ਸਦੀਵ ਕਾਲ ਲਈ ਜਿਉਂਦਾ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿੰਨ ਕੀ ਕਥਾ ਨਿਰਾਰੀ ਦੇ, ਆਵੇ ਨਾ ਜਾਵੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਦੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਦਾ ਕਦੇ ਖਾਤਮਾ ਨਹੀਂ ਹੁੰਦਾ। ਅਗਲੀ ਪ੍ਰੀਤੀ ਚ ਕਹਿ ਰਹੇ ਹਨ
ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ।
ਗੁਰੂ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਦੇ ਅੰਦਰ ਗਰੀਬੀ ਸਮਾਹਾ, ਗਰੀਬੀ ਨਾਲ ਉਹਦਾ ਵਰਤ ਵਰਤਾਵਾ ਹੈ। ਉਹਨੂੰ ਕੋਈ ਮਤਲਬ ਨਹੀਂ ਕਿ ਚੰਗੇ ਕੱਪੜੇ ਚਾਹੀਦੇ ਨੇ, ਉਹਨੂੰ ਕੋਈ ਮਤਲਬ ਨਹੀਂ ਕਿ ਸੋਨੇ ਦੇ ਗਹਿਣੇ ਚਾਹੀਦੇ ਨੇ, ਉਹਨੂੰ ਕੋਈ ਮਤਲਬ ਨਹੀਂ ਕਿ ਸੁੰਦਰ ਮਹਿਲ ਚਾਹੀਦੇ ਨੇ, ਉਹਨੂੰ ਕੋਈ ਮਤਲਬ ਨਹੀਂ ਕਿ ਸੇਵਾ ਕਰਨ ਵਾਲੇ ਟਹਿਲੂਏ ਚਾਹੀਦੇ ਨੇ। ਯਾਦ ਰੱਖਿਓ, ਗਰੀਬੀ ਹੀ ਉਸਦਾ ਸਭ ਕੁਝ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸਾਰੀ, ਇਸ ਅੱਗੇ ਕੋਈ ਨਾ ਟਿਕਾ ਵਿਕਾਰੀ। ਗਰੀਬੀ ਗੁਰਮਤ ਹਿਰਦੇ ਗਰੀਬੀ, ਐਸਾ ਨਹੀਂ ਬਾਹਰ ਦੀ ਗਰੀਬੀ, ਹਿਰਦੇ ਦੀ ਗਰੀਬੀ, ਹਿਰਦੇ ਦੀ ਨਿਮਰਤਾ। ਜਦੋਂ ਤੁਸੀਂ ਗੁਰਮਤ ਨਾਲ ਜੁੜਦੇ ਹੋ ਤੇ ਹਿਰਦੇ ਚ ਤੁਹਾਡੇ ਨਿਮਰਤਾ ਗਰੀਬੀ ਆ ਜਾਂਦੀ ਹੈ। ਭਾਈ ਸਾਹਿਬ ਜੀ ਨੇ ਬਚਨ ਕਹੇ ਨੇ ਗੁਰਮਤ ਹਿਰਦੇ ਗਰੀਬੀ ਆਵੇ, ਗੁਰਮਤ ਨਾਲ ਹਿਰਦੇ ਵਿੱਚ ਗਰੀਬੀ ਆ ਜਾਂਦੀ। ਆਪਣੇ ਆਪ ਵਿੱਚ ਕਿੰਨਾ ਵੱਡਾ ਹੋਵੇ ਪਰ ਆਪਣੇ ਆਪ ਨੂੰ ਇਹ ਕਹਿੰਦਾ ਨਹੀਂ, ਮੈਂ ਤਾਂ ਚਰਨਾਂ ਦੀ ਥੂੜ ਹਾਂ, ਮੇਰਾ ਕਹਿੰਦਾ ਨਹੀਂ, ਸਮਝਦਾ ਹੈ ਆਪਣੇ ਆਪ ਨੂੰ ਸਮਝੀ ਰਹਿਣ। ਤੁਹਾਨੂੰ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਕਹਿੰਦੇ ਨੇ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ। ਬ੍ਰਹਮ ਗਿਆਨੀ ਦਾ ਵਰਤ ਵਰਤਾਵਾ, ਉਹਦੀ ਸਾਂਝ ਗਰੀਬੀ ਨਾਲ ਹੈ। ਅਗਲੀ ਪੰਕਤੀ ਚ ਕਹਿੰਦੇ ਹਨ
ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ।
ਬ੍ਰਹਮ ਗਿਆਨੀ ਦੇ ਅੰਦਰ ਪਰ ਉਪਕਾਰ ਕਰਨ ਦਾ ਉਮਾ ਉਤਸ਼ਾਹ ਹੁੰਦਾ। ਪਰ ਉਪਕਾਰ ਜਿੱਥੇ ਉਹਨੂੰ ਲਵੇ ਦੌੜ ਪੈਂਦਾ ਉਹਦੇ ਨੂੰ ਪਰ ਉਪਕਾਰ ਕਰਨ ਲਈ, ਉਹਨੂੰ ਚਾਹ ਹੁੰਦਾ ਪਰ ਉਪਕਾਰ ਕਰਨ ਦਾ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਹਦੇ ਅੰਦਰ ਉਮਾ ਉਤਸ਼ਾਹ ਹੁੰਦਾ ਅਤੇ ਚਾਹ ਦੇ ਸਹਿਤ ਉਹ ਪਰ ਉਪਕਾਰ ਕਰਦਾ ਹੈ।
ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ।
ਦੁਨੀਆ ਦੇ ਧੰਦੇ ਬ੍ਰਹਮ ਗਿਆਨੀ ਨਹੀਂ ਵਿਆਪਦੇ, ਸਤਿਗੁਰੂ ਜੀ ਕਹਿੰਦੇ ਹਨ
ਬ੍ਰਹਮ ਗਿਆਨੀ ਲੈ ਤਾਵਤ ਬੰਦਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਧੇ ਹੋਏ ਜੀਵਾਂ ਨੂੰ, ਜਿਹੜੇ ਵਿਕਾਰਾਂ ਵਿੱਚ ਬੰਨੇ ਹੋਏ ਨੇ, ਜਿਹੜੇ ਸੰਸਾਰ ਦੀਆਂ ਜਕੜਾਂ ਵਿੱਚ ਜਕੜੇ ਹੋਏ ਪੁਰਸ਼ ਨੇ, ਬ੍ਰਹਮ ਗਿਆਨੀ ਉਹਨਾਂ ਨੂੰ ਲੈ ਕੇ ਵੀ ਦੌੜ ਜਾਂਦਾ ਨਿਰੰਕਾਰ ਦੇ ਦੇਸ਼, ਜਿਹਨਾਂ ਦੀ ਉਸ ਨਾਲ ਸਾਂਝ ਹੁੰਦੀ ਹੈ, ਉਹਨਾਂ ਦਾ ਉਹ ਨਿਸਤਾਰਾ ਕਰ ਦਿੰਦਾ। ਬ੍ਰਹਮ ਗਿਆਨੀ ਲੈ ਤਾਵਤ ਬੰਦਾ, ਬੰਧੇ ਹੋਏ ਪੁਰਸ਼ ਜਿਹੜੇ ਜਿਹਨਾਂ ਦੇ ਮਨ ਵਿਕਾਰਾਂ ਨੇ ਬੰਨੇ ਨੇ, ਜਿਹੜੇ ਪੁੱਤਰਾਂ ਧੀਆਂ ਦੇ ਬੰਧਨਾਂ ਵਿੱਚ ਪਏ ਨੇ, ਧਨ ਦੇ ਬੰਧਨਾਂ ਵਿੱਚ ਪਏ ਨੇ, ਪਰਿਵਾਰ ਦੇ ਬੰਧਨਾਂ ਵਿੱਚ ਪਏ ਨੇ, ਸਾਖ ਸਰਬੰਧੀਆਂ ਦੇ ਮਕਾਨਾਂ ਦੇ ਬੰਧਨਾਂ ਚ ਪਏ ਨੇ, ਉਹਨਾਂ ਸਾਰਿਆਂ ਨੂੰ ਲੈ ਕੇ ਧਾਵਤ ਤੁਰ ਜਾਂਦਾ ਹੈ ਬ੍ਰਹਮ ਗਿਆਨੀ।
ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ।
ਬ੍ਰਹਮ ਗਿਆਨੀ ਤੋਂ ਜੋ ਕੁਝ ਹੁੰਦਾ ਹੈ ਉਹ ਭਲਾ ਹੀ ਹੁੰਦਾ ਹੈ, ਸਤਿਗੁਰੂ ਜੀ ਕਹਿ ਰਹੇ ਹਨ
ਬ੍ਰਹਮ ਗਿਆਨੀ ਸੋ ਫਲ ਫਲਾ।
ਬ੍ਰਹਮ ਗਿਆਨੀ ਸੋ ਫਲ ਸ੍ਰੇਸ਼ਟ ਫਲਾਂ ਦੇ ਕਰਕੇ ਪ੍ਰਫੁੱਲਤ ਹੈ, ਉਸਦੇ ਪਾਸ ਨਾਮ ਰੂਪੀ ਸ੍ਰੇਸ਼ਟ ਫਲ ਹੈ, ਇਸ ਕਰਕੇ ਪ੍ਰਫੁੱਲਤ ਹੈ ਉਹ ਬ੍ਰਹਮ ਗਿਆਨੀ।
ਬ੍ਰਹਮ ਗਿਆਨੀ ਸੰਗ ਸਗਲ ਉਧਾਰ।
ਜਿਹੜੇ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਆਉਂਦੇ ਨੇ ਉਹਨਾਂ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ।
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਸਾਰੇ ਲੋਕ ਭਾਈ ਬ੍ਰਹਮ ਗਿਆਨੀ ਜਪੈ, ਉਹਦੀ ਜੈ ਜੈਕਾਰ ਕਰਦੇ ਨੇ, ਉਹਨੂੰ ਜਪਦੇ ਨੇ। ਧਨ ਕਹਿੰਦੇ ਨੇ, ਧਨ ਹੈ ਤੂੰ ਧਨ ਹੈ। ਬਾਣੀ ਨੇ ਵੀ ਐਸੇ ਬਚਨ ਕਹੇ, ਧਨ ਜਾਣਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ। ਵਿੱਚੋਂ ਗਿਆ ਗੁਮਾਨ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪਦੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬ੍ਰਹਮ ਗਿਆਨੀ ਕਾ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।